ਭਾਈ ਬਹਿਲੋ ਜੀ ਜਿਨ੍ਹਾਂ ਨੇ ਸਿੱਖ ਨੂੰ ਕਿਹਾ ਕਿ ਜੇ ਸਤਿਗੁਰੂ ਪਾਤਸ਼ਾਹ ਜੀ ਮੇਰੇ ਪਿਛਲੇ ਜਨਮ ਦੇ ਬਾਬਤ ਮੈਨੂੰ ਦੱਸ ਦੇਣ ਤੇ ਆਪ ਕਿਰਪਾ ਕਰਕੇ ਜੇ ਮੈਨੂੰ ਆਪਣੇ ਕੋਲ ਬੁਲਾ ਲੈਣ ਤੇ ਮੈਂ ਜ਼ਰੂਰ ਚੱਲ ਕੇ ਗੁਰੂ ਸਾਹਿਬ ਜੀ ਕੋਲ ਜਾਵਾਂਗਾ। ਸਿੱਖ ਚੱਲ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਆਇਆ ਤੇ ਆ ਕਰਕੇ ਉਸੇ ਤਰ੍ਹਾਂ ਦੱਸਣਾ ਕੀਤਾ ਜਿਵੇਂ ਭਾਈ ਬਹਿਲੋ ਜੀ ਨੇ ਕਿਹਾ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਭਾਈ ਬਹਿਲੋ ਜੀ ਦਾ ਜਿਹੜਾ ਸਾਰਾ ਜੀਵਨ ਸੀ ਉਹ ਲਿਖ ਕਰਕੇ ਸਿੱਖ ਦੇ ਹੱਥ ਦਿੱਤਾ। ਸਿੱਖ ਲੈ ਕੇ ਭਾਈ ਬਹਿਲੋ ਜੀ ਦੇ ਕੋਲ ਫਫੜੇ ਨਗਰ ਦੇ ਵਿੱਚ ਪਹੁੰਚਿਆ ਤੇ ਸਤਿਗੁਰੂ ਪਾਤਸ਼ਾਹ ਜੀ ਦਾ ਉਹ ਲਿਖਿਆ ਹੋਇਆ ਭਾਈ ਬਹਿਲੋ ਜੀ ਨੇ ਸਿੱਖ ਦੇ ਕੋਲੋਂ ਲਿਆ, ਸਿਰ ਤੇ ਰੱਖਿਆ, ਬੜੇ ਪਿਆਰ ਦੇ ਨਾਲ, ਬੜੇ ਅਦਬ ਦੇ ਨਾਲ ਖੋਲ੍ਹ ਕੇ ਜਦੋਂ ਪੜ੍ਹਿਆ ਤੇ ਪਿਛਲੇ ਜੀਵਨ ਦਾ ਜਿਤਨਾ ਹਾਲ ਸੀ, ਪਿਛਲੇ ਜੀਵਨ ਦੇ ਬਾਬਤ ਗੁਰੂ ਸਾਹਿਬ ਜੀ ਜੀ ਨੇ ਜੋ ਲਿਖ ਕਰਕੇ ਭੇਜਿਆ ਉਹਨੂੰ ਪੜ੍ਹ ਕਰਕੇ ਮਨ ਦੀ ਤਸੱਲੀ ਹੋਈ, ਪ੍ਰਸੰਨਤਾ ਮਿਲੀ। ਮਨ ਵਿੱਚ ਵਿਚਾਰਿਆ ਕਿ ਹੁਣ ਜ਼ਰੂਰ ਚੱਲ ਕੇ ਐਸੇ ਗੁਰੂ ਦੇ ਕੋਲ ਜਾਣਾ ਚਾਹੀਦਾ ਤੇ ਨਾਲ ਹੀ ਮਨ ਵਿੱਚ ਖਿਆਲ ਕੀਤਾ ਕਿ ਮੈਂ ਸਤਲੁਜ ਦਰਿਆ ਤੱਕ ਜੋ ਮੈਂ ਸਖੀ ਸਰਵਰ ਦਾ ਪੁਜਾਰੀ ਹਾਂ, ਜਿਹੜਾ ਮੇਰਾ ਉਹ ਲਿਬਾਸ ਹੈ, ਉਹ ਲਿਬਾਸ ਮੈਂ ਧਾਰਨ ਕਰਕੇ ਜਾਵਾਂਗਾ ਤੇ ਜੇ ਰਸਤੇ ਵਿੱਚ ਕੋਈ ਰੁਕਾਵਟ ਪਈ ਤੇ ਗੁਰੂ ਸਾਹਿਬ ਆਪ ਕਿਰਪਾ ਕਰਕੇ ਆਪ ਰੱਖਿਆ ਕਰਨਗੇ, ਵਿਘਨ ਦਾ ਨਾਸ਼ ਕਰਨਗੇ ਤੇ ਜੇ ਫਿਰ ਵੀ ਸਖੀ ਸਰਵਰ ਨੇ ਮੈਨੂੰ ਰਸਤੇ ਵਿੱਚ ਰੋਕ ਲਿਆ ਤੇ ਮੈਂ ਵਾਪਸ ਮੁੜ ਆਵਾਂਗਾ। ਇਹ ਖਿਆਲ ਲੈ ਕੇ ਉਹ ਲਿਬਾਸ ਪਹਿਨ ਕੇ ਸਿੱਖ ਦੇ ਨਾਲ ਭਾਈ ਬਹਿਲੋ ਘਰੋਂ ਤੁਰਿਆ। ਚਲਦਿਆਂ ਚਲਦਿਆਂ ਜਦੋਂ ਸਤਲੁਜ ਦਰਿਆ ਦੇ ਕੋਲ ਪਹੁੰਚੇ ਤੇ ਸਤਲੁਜ ਨੂੰ ਪਾਰ ਕਰਨ ਵਾਸਤੇ ਬੇੜੇ ਵਿੱਚ ਸਵਾਰ ਹੋਏ ਤੇ ਐਨ ਪਾਣੀ ਦੇ ਵਿਚਕਾਰ ਜਾ ਕੇ ਇਹਨੇ ਜਿਹੜਾ ਉਹ ਪਹਿਨਿਆ ਹੋਇਆ ਲਿਬਾਸ ਸੀ ਸਰਵਰੀਆਂ ਵਾਲਾ, ਸਖੀ ਸਰਵਰੀਆਂ ਵਾਲਾ, ਉਹ ਉਤਾਰਿਆ ਤੇ ਡੂੰਘੇ ਪਾਣੀ ਵਿੱਚ ਸੁੱਟ ਦਿੱਤਾ। ਪੈਂਡਾ ਤੈਅ ਕਰਕੇ ਪਹੁੰਚੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ। ਜਾ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਵੰਦਨਾ ਕੀਤੀ, ਸਤਿਗੁਰੂ ਜੀ ਦਇਆ ਕਰੋ, ਕਿਰਪਾ ਕਰੋ, ਆਪ ਜੀ ਕਿਰਪਾ ਕਰਕੇ ਰੱਖ ਲਵੋ, ਮੈਨੂੰ ਆਪਣੀ ਸਿੱਖੀ ਬਖਸ਼ਿਸ਼ ਕਰੋ, ਆਪਣਾ ਸੇਵਕ ਜਾਣੋ, ਮੇਰੇ ਤੇ ਰਹਿਮਤ ਕਰੋ। ਇਹਦੇ ਪਿਆਰ ਇਹਦੀ ਭਾਵਨਾ ਵੇਖ ਕਰਕੇ ਸਤਿਗੁਰੂ ਪਾਤਸ਼ਾਹ ਜੀ ਪ੍ਰਸੰਨ ਹੋਏ ਤੇ ਨਾਲ ਹੀ ਭਾਈ ਬਹਿਲੋ ਨੂੰ ਸੇਵਾ ਬਖਸ਼ ਦਿੱਤੀ। ਕਹਿਣ ਲੱਗੇ ਭਾਈ ਬਹਿਲੋ ਤੈਨੂੰ ਗੁਰੂ ਘਰ ਦੇ ਵਿੱਚੋਂ ਮਜ਼ਦੂਰੀ ਵੀ ਮਿਲਿਆ ਕਰੇਗੀ। ਗੁਰੂ ਘਰ ਦੇ ਵਿੱਚ ਜਿਹੜੀ ਸਰੋਵਰ ਦੀ ਕਾਰ ਸੇਵਾ ਚੱਲ ਰਹੀ ਹੈ ਉਹਨੂੰ ਪੱਕਿਆ ਕਰਨ ਦੇ ਲਈ ਇੱਟਾਂ ਦੀ ਜ਼ਰੂਰਤ ਹੈ, ਆਵਿਆਂ ਤੇ ਜਿਹੜੀਆਂ ਇੱਟਾਂ ਪਕਾਈਆਂ ਜਾਂਦੀਆਂ ਨੇ ਉਹ ਸੇਵਾ ਭਾਈ ਬਹਿਲੋ ਤੂੰ ਸੰਭਾਲਣਾ ਕਰ। ਭਾਈ ਬਹਿਲੋ ਨੇ ਸੇਵਾ ਸੰਭਾਲੀ, ਬੜੇ ਪ੍ਰੇਮ ਨਾਲ ਸੇਵਾ ਕਰਨ ਲੱਗੇ ਤੇ ਜਦੋਂ ਆਵਿਆਂ ਦੇ ਵਿੱਚ ਇੱਟਾਂ ਚੰਗੀ ਤਰ੍ਹਾਂ ਪੱਕੀਆਂ, ਇੱਟਾਂ ਦਾ ਰੰਗ ਲਾਲ ਹੋਇਆ, ਇਹਦੀ ਸੇਵਾ ਵੇਖ ਕੇ ਸਤਿਗੁਰੂ ਪਾਤਸ਼ਾਹ ਜੀ ਬਹੁਤ ਪ੍ਰਸੰਨ ਹੋਏ। ਸੋ ਸਤਿਗੁਰੂ ਜੀ ਦੇ ਘਰ ਦਰ ਦੇ ਵਿੱਚ ਰਹਿ ਕਰਕੇ ਭਾਈ ਬਹਿਲੋ ਸੇਵਾ ਕਮਾਉਣ ਲੱਗਾ। ਆਓ ਇੱਥੋਂ ਅਗਲੇਰੇ ਪਰਮ ਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਲਈ ਰਸਨਾ ਦੇ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ। ਇੱਕ ਦਿਨ ਸ਼੍ਰੀ ਅਰਜਨ ਗੁਰ ਬੈਸੇ,
ਇੱਕ ਦਿਨ ਦਾ ਸਮਾਂ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪਣੇ ਆਸਣ ਤੇ ਬੈਠੇ ਹਨ।
ਕਹਿਓ ਲਾਂਗਰੀ ਆਏ ਸੋ ਐਸੇ,
ਲਾਂਗਰੀ ਚੱਲ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਆਇਆ। ਆ ਕਰਕੇ ਗੁਰੂ ਸਾਹਿਬ ਜੀ ਨੂੰ ਕਹਿਣ ਲੱਗਾ,
ਚੂਨ ਆਜ ਨਹਿ ਪਯੋ ਤਿਆਰੀ।
ਸਤਿਗੁਰੂ ਪਾਤਸ਼ਾਹ ਜੀ ਅੱਜ ਲੰਗਰ ਦੇ ਵਿੱਚ ਜਿਹੜਾ ਆਟਾ ਹੈ ਉਹ ਤਿਆਰ ਨਹੀਂ ਹੈ, ਰਸਤ ਵਸਤ ਤਿਆਰ ਨਹੀਂ ਹੈ।
ਅਟਕੀ ਦੇਗ ਸੋ ਪਈ ਲਾਚਾਰੀ,
ਤੇ ਹੁਣ ਇਸ ਕਰਕੇ ਲਾਚਾਰ ਹਾਂ, ਦੇਗ ਦਾ ਜਿਹੜਾ ਕੰਮ ਹੈ ਉਹ ਰੁਕ ਗਿਆ, ਰੁਕਾਵਟ ਪੈ ਗਈ ਹੈ, ਰਸਤ ਵਸਤ ਨਾ ਹੋਣ ਕਰਕੇ, ਆਟਾ ਜਿਹੜਾ ਉਹ ਤਿਆਰ ਨਾ ਹੋਣ ਕਰਕੇ ਲੰਗਰ ਅੱਜ ਤਿਆਰ ਨਹੀਂ ਹੋਇਆ। ਇਸ ਤਰ੍ਹਾਂ ਦੇ ਕਾਰਨ ਲੰਗਰ ਬਣਨ ਦੇ ਵਿੱਚ ਜੋ ਰੁਕਾਵਟ ਆਈ ਹੈ,
ਸ਼੍ਰੀ ਗੁਰ ਸਿੱਖਿਆਂ ਨੇ ਸਾਥ ਅਲਾਏ,
ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਲਾਂਗਰੀ ਦੀ ਇਹ ਬੇਨਤੀ ਸੁਣੀ, ਸੁਣ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪਣੇ ਸਿੱਖਾਂ ਦੇ ਤਾਈ ਕਹਿਣ ਲੱਗੇ,
ਆਜ ਦੇਗ ਕੋ ਔਰ ਚਲਾਏ।
ਤੇ ਕਹਿਣ ਲੱਗੇ ਉੱਠੋ ਭਾਈ, ਕੋਈ ਗੁਰੂ ਕਾ ਸਿੱਖ, ਅੱਜ ਕੋਈ ਹੋਰ ਸਿੱਖ ਗੁਰੂ ਕੇ ਲੰਗਰਾਂ ਦੀ ਸੇਵਾ ਕਰੋ, ਗੁਰੂ ਕੀ ਲੰਗਰ ਤਿਆਰ ਕਰਕੇ ਸੰਗਤਾਂ ਨੂੰ ਛਕਾਉਣ ਦੀ ਜਿਹੜੀ ਇਹ ਸੇਵਾ ਹੈ ਉਹ ਕੋਈ ਗੁਰੂ ਕਾ ਸਿੱਖ ਉੱਠ ਕੇ ਸੇਵਾ ਨਿਭਾਵੇ।
ਸੁਣ ਬਹਿਲੋ ਹੋਏ ਖਰੇ ਉਚਾਰੀ।
ਸਤਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਨਾਲ ਗੁਰਸਿੱਖਾਂ ਨੂੰ ਕਿਹਾ ਤਾਂ ਭਾਈ ਬਹਿਲੋ ਜੀ ਬੜੀ ਛੇਤੀ ਦੇ ਨਾਲ ਉੱਠੇ, ਦੋਵੇਂ ਹੱਥ ਜੋੜ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਬੋਲੇ, ਕਹਿਣ ਲੱਗੇ
ਰਾਵਰ ਕਰੀ ਜੋ ਮੋਹੇ ਦਿਹਾਰੀ।
ਸਤਿਗੁਰੂ ਪਾਤਸ਼ਾਹ ਜੀ ਜਦੋਂ ਮੈਂ ਆਪ ਜੀ ਦੇ ਕੋਲ ਚੱਲ ਕੇ ਆਇਆ, ਆਵਿਆਂ ਦੀ ਜੋ ਸੇਵਾ ਮੈਨੂੰ ਤੁਸੀਂ ਸੌਂਪੀ, ਗੁਰੂ ਘਰ ਦੇ ਵਿੱਚੋਂ ਮੇਰੀ ਜਿਹੜੀ ਦਿਹਾੜੀ ਨੀਯਤ ਕੀਤੀ, ਜਿਹੜੀ ਜੋ ਮੈਨੂੰ ਮਾਇਆ ਮਿਲਦੀ ਸੀ ਗੁਰੂ ਘਰ ਦੇ ਵਿੱਚੋਂ,
ਸਰਬ ਇਕੱਤਰ ਅਹੈ ਸੋ ਧਰੀ।
ਸਤਿਗੁਰੂ ਪਾਤਸ਼ਾਹ ਜੀ ਉਹ ਸਾਰੀ ਮਾਇਆ ਇਕੱਠੀ ਕਰਕੇ ਮੈਂ ਇੱਕ ਥਾਂ ਤੇ ਰੱਖੀ ਹੈ, ਜੋ ਮਾਇਆ ਮੈਨੂੰ ਗੁਰੂ ਘਰ ਦੇ ਵਿੱਚੋਂ ਦਿਹਾੜੀ ਦੇ ਰੂਪ ਵਿੱਚ ਮਿਲਦੀ ਸੀ ਉਹ ਸਾਰੀ ਮਾਇਆ ਜਿਹੜੀ ਮੈਂ ਇੱਕ ਥਾਂ ਤੇ ਇਕੱਠੀ ਕਰਕੇ ਰੱਖੀ ਹੈ।
ਮੈਂ ਨਿਜ ਗੁਜਰ ਅਪਰ ਵਿਦ ਕਰੀ।
ਤੇ ਮੈਂ ਆਪਣਾ ਜਿਹੜਾ ਗੁਜ਼ਾਰਾ ਹੈ ਸਤਿਗੁਰੂ ਪਾਤਸ਼ਾਹ ਜੀ ਉਹ ਕਿਸੇ ਹੋਰ ਤਰੀਕੇ ਨਾਲ ਕਰ ਲਿਆ, ਉਹ ਮਾਇਆ ਮੈਂ ਆਪਣੇ ਗੁਜ਼ਾਰੇ ਵਾਸਤੇ ਨਹੀਂ ਵਰਤੀ, ਉਹ ਮਾਇਆ ਮੈਂ ਸੰਭਾਲ ਕੇ ਰੱਖੀ ਹੈ, ਆਪਣਾ ਜਿਹੜਾ ਗੁਜ਼ਾਰਾ ਮੈਂ ਕਿਸੇ ਹੋਰ ਤਰੀਕੇ ਨਾਲ ਕਰ ਲਿਆ।
ਸੋ ਸਭ ਰਸਤ ਦੇਗ ਦੇਹੋ ਪਾਏ।
ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰੋ ਉਹ ਜਿਹੜੀ ਮਾਇਆ ਉਹ ਗੁਰੂ ਕੇ ਲੰਗਰਾਂ ਵਿੱਚ ਪਾ ਦਿਓ, ਉਹਦੀ ਰਸਤ ਵਸਤ ਖਰੀਦ ਕੇ ਲੰਗਰ ਤਿਆਰ ਕੀਤੇ ਜਾਣ।
ਸ਼੍ਰੀ ਪ੍ਰਭ ਦਾਨ ਤਿਹਾਰੋ ਖਾਏ।
ਸਤਿਗੁਰੂ ਪਾਤਸ਼ਾਹ ਜੀ ਅਸੀਂ ਤੁਹਾਡਾ ਹੀ ਦਿੱਤਾ ਖਾਣੇ ਆ, ਆਪ ਜੀ ਬਖਸ਼ ਦਿਓ ਤੇ ਆਪ ਜੀ ਦਾ ਦਿੱਤਾ ਹੋਇਆ ਅਸੀਂ ਛਕਦੇ ਹਾਂ।
ਸ਼੍ਰੀ ਅਰਜਨ ਸੁਣ ਬੋਲੇ ਸਿੱਖ।
ਤੇ ਭਾਈ ਬਹਿਲੋ ਦੀ ਇਹ ਗੱਲ ਸੁਣ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ
ਅਬ ਨਾ ਫਿਰੋ ਘਰ ਘਰ ਹਿਤ ਭਿੱਖ।
ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਜਿਸ ਤਰ੍ਹਾਂ ਭਾਈ ਬਹਿਲੋ ਨੇ ਕਿਹਾ ਕਿ ਪਾਤਸ਼ਾਹ ਮੈਂ ਮਾਇਆ ਖਰਚ ਨਹੀਂ ਕੀਤੀ, ਗੁਜ਼ਾਰਾ ਹੋਰ ਤਰੀਕੇ ਨਾਲ ਕਰ ਲਿਆ, ਤੇ ਪਾਤਸ਼ਾਹ ਅੰਤਰਜਾਮੀ ਜਾਣਦੇ ਸਨ ਕਿ ਭਾਈ ਬਹਿਲੋ ਪੇਟ ਭਰਨ ਵਾਸਤੇ ਘਰ ਘਰ ਵਿੱਚ ਜਾ ਕੇ ਭੋਜਨ ਮੰਗ ਕੇ ਛੱਕ ਕੇ ਆਪਣਾ ਗੁਜ਼ਾਰਾ ਕਰਦਾ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਅੱਜ ਤੋਂ ਬਾਅਦ ਭਾਈ ਬਹਿਲੋ ਤੁਸੀਂ ਕਿਸੇ ਦੇ ਘਰ ਦੇ ਵਿੱਚੋਂ ਮੰਗ ਕੇ ਨਹੀਂ ਛਕਣਾ।
ਮੰਗ ਮੰਗ ਟੁਕਰੇ ਬਹੁ ਥਾਵਨ।
ਜੋ ਮੰਗ ਮੰਗ ਕੇ ਤੁਸੀਂ ਭੋਜਨ ਛਕਦੇ ਹੋ, ਪ੍ਰਸ਼ਾਦਾ ਛਕਦੇ ਹੋ,
ਸੋ ਸਭ ਹਮਕੋ ਕਰੋ ਖੁਵਾਵਨ।
ਉਹ ਸਾਰਾ ਸਾਨੂੰ ਪਹੁੰਚਦਾ ਜਿਹੜਾ ਮੰਗ ਕੇ ਭੋਜਨ ਛਕਦੇ ਹੋ, ਉਹਦੇ ਵਿੱਚੋਂ ਤੁਸੀਂ ਸਾਨੂੰ ਵੀ ਛਕਾਉਂਦੇ ਹੋ, ਸਾਡੇ ਤਾਈ ਵੀ ਪਹੁੰਚਦਾ ਹੈ।
ਅਬ ਲੰਗਰ ਤੇ ਕਰੋ ਆਹਾਰਾ।
ਭਾਈ ਬਹਿਲੋ ਮੰਗ ਕੇ ਨਹੀਂ ਛਕਣਾ, ਤੁਸੀਂ ਘਰ ਘਰ ਦੇ ਵਿੱਚ ਜਾ ਕੇ ਨਹੀਂ ਮੰਗਣਾ, ਗੁਰੂ ਕੇ ਲੰਗਰਾਂ ਦੇ ਵਿੱਚੋਂ ਭੋਜਨ ਪ੍ਰਸ਼ਾਦ ਛਕਣਾ ਹੈ।
ਨਹਿ ਜਾਚ ਹੋ ਤੁਹੇ ਭਾਓ ਉਦਾਰਾ।
ਤੇ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਸਾਡੇ ਕਿੰਨੇ ਪਿਆਰੇ ਸਿੱਖ ਹੋ, ਸਾਡਾ ਤੁਹਾਡੇ ਨਾਲ ਕਿੰਨਾ ਪ੍ਰੇਮ ਹੈ।
ਹਮਰੀ ਕਰ ਪ੍ਰਸੰਨਤਾ ਐਸੇ।
ਭਾਈ ਬਹਿਲੋ ਤੁਸੀਂ ਸਾਨੂੰ ਇਸ ਤਰ੍ਹਾਂ ਦੇ ਨਾਲ ਪ੍ਰਸੰਨ ਕਰਨਾ ਕਰੋ।
ਜਾਚੇ ਟੁਕਰੇ ਦੇਹੋ ਨਾ ਕੈਸੇ।
ਜਿਹੜੇ ਮੰਗੇ ਹੋਏ ਭੋਜਨ ਪ੍ਰਸ਼ਾਦ ਹੈ, ਜਿਹੜਾ ਪ੍ਰਸ਼ਾਦਾ ਮੰਗ ਕੇ ਛਕਦੇ ਹੋ, ਉਹ ਤੁਸੀਂ ਸਾਨੂੰ ਮੰਗ ਕੇ ਨਹੀਂ ਛਕਾਉਣਾ, ਭਾਵ ਜਦੋਂ ਤੁਸੀਂ ਆਪ ਛਕਦੇ ਹੋ, ਗੁਰੂ ਨੂੰ ਯਾਦ ਕਰਦੇ ਹੋ, ਗੁਰੂ ਨੂੰ ਸਿਮਰਦੇ ਹੋ, ਤੇ ਉਦੋਂ ਵਿੱਚੋਂ ਗੁਰੂ ਨੂੰ ਵੀ ਪਹੁੰਚਦਾ। ਇਸ ਕਰਕੇ ਸਾਡੀ ਪ੍ਰਸੰਨਤਾ ਲੈਣ ਵਾਸਤੇ ਇਸ ਤਰ੍ਹਾਂ ਦੇ ਨਾਲ ਅੱਜ ਤੋਂ ਬਾਅਦ ਮੰਗ ਕੇ ਨਹੀਂ ਛਕਣਾ।
ਵਾਹਿਗੁਰੂ ਕਹਿ ਅਰਪਤ ਹਮੈ।
ਜਦੋਂ ਵਾਹਿਗੁਰੂ ਕਹਿ ਕੇ ਭੋਜਨ ਛਕਦੇ ਹੋ, ਉਹ ਭੋਜਨ ਫਿਰ ਸਾਡੇ ਕੋਲ ਵੀ ਪਹੁੰਚਦਾ। ਇਸ ਕਰਕੇ ਜਦੋਂ ਵੀ ਭੋਜਨ ਪ੍ਰਸ਼ਾਦ ਛਕਣਾ ਤੇ ਵਾਹਿਗੁਰੂ ਨੂੰ ਸਿਮਰ ਕਰਕੇ, ਗੁਰੂ ਨੂੰ ਯਾਦ ਕਰਕੇ, ਫਿਰ ਗੁਰੂ ਕੇ ਸਿੱਖ ਨੇ ਭੋਜਨ ਛਕਣਾ, ਸ਼ੁਕਰ ਕਰਨਾ, ਸ਼ੁਕਰ ਮਨਾਉਣਾ ਉਹਦਾ। ਜਦੋਂ ਤੁਸੀਂ ਵਾਹਿਗੁਰੂ ਕਹਿ ਕੇ ਭੋਜਨ ਛਕਦੇ ਹੋ,
ਟੁਕਰੇ ਦੇਤ ਜੋ ਖੈਬੇ ਸਮੈ।
ਜਿਹੜਾ ਭੋਜਨ ਪ੍ਰਸ਼ਾਦਾ ਤੁਹਾਨੂੰ ਖਾਣ ਵਾਸਤੇ ਮਿਲਦਾ ਹੈ,
ਹਮਕੋ ਪ੍ਰਾਪਤ ਹੋਵਤ ਆਏ,
ਉਹ ਸਾਨੂੰ ਵੀ ਪ੍ਰਾਪਤ ਹੁੰਦਾ, ਉਹ ਸਾਡੇ ਤੱਕ ਵੀ ਪਹੁੰਚਦਾ, ਜਦੋਂ ਸਾਨੂੰ ਸਿਮਰ ਕਰਕੇ ਯਾਦ ਕਰਕੇ ਛਕਦੇ ਹੋ।
ਲੈ ਗੁਰ ਨਾਮ ਅਪਰ ਦੇ ਖਵਾਏ।
ਗੁਰੂ ਦੇ ਨਾਮ ਤੇ ਫਿਰ ਉਹਦੇ ਵਿੱਚੋਂ ਦੂਸਰਿਆਂ ਨੂੰ ਵੀ ਖਵਾਉਂਦੇ ਹੋ, ਵੰਡ ਕੇ ਛਕਦੇ ਹੋ, ਜਿਹੜਾ ਭੋਜਨ ਤੁਹਾਡੇ ਕੋਲ ਆਉਂਦਾ ਹੈ ਤੇ ਗੁਰੂ ਦੇ ਨਾਂ ਤੇ ਦੂਜਿਆਂ ਨੂੰ ਵੀ ਛਕਾਉਂਦੇ ਹੋ।
ਆਦੋ ਭੋਜਨ ਆਪ ਅਚੈ ਹੈ।
ਉਹਦੇ ਵਿੱਚੋਂ ਅੱਧਾ ਭੋਜਨ ਭਾਈ ਬਹਿਲੋ ਤੁਸੀਂ ਆਪ ਛਕਦੇ ਹੋ।
ਅਰਧ ਗੁਰੂ ਹਿਤ ਤੂੰ ਅਰਪੈ ਹੈ।
ਅੱਧਾ ਭੋਜਨ ਤੁਸੀਂ ਗੁਰੂ ਨੂੰ ਅਰਪਣ ਕਰ ਦਿੰਦੇ ਹੋ, ਜਦੋਂ ਗੁਰੂ ਦੇ ਨਾਂ ਤੇ ਦੂਸਰਿਆਂ ਨੂੰ ਛਕਾਉਂਦੇ ਹੋ ਤੇ ਫਿਰ ਉਹਦੇ ਵਿੱਚੋਂ ਸਾਡੇ ਤੱਕ ਵੀ ਪਹੁੰਚਦਾ। ਇਸ ਕਰਕੇ ਅੱਧਾ ਭੋਜਨ ਆਪ ਛਕਦੇ ਹੋ ਤੇ ਅੱਧਾ ਜਿਹੜਾ ਗੁਰੂ ਦੇ ਨਾਂ ਤੇ ਦੂਜਿਆਂ ਨੂੰ ਛਕਾਉਂਦੇ ਹੋ ਸਾਡੇ ਕੋਲ ਪਹੁੰਚਦਾ ਹੈ।
ਤਜ ਹੋ ਸੋ ਅਚਵਹੁ ਦੇਗ ਆਹਾਰਾ।
ਹੁਣ ਤੁਸੀਂ ਮੰਗਣਾ ਛੱਡ ਦੇਵੋ ਭਾਈ ਬੈਲੋ, ਹੁਣ ਤੁਸੀਂ ਅੱਜ ਤੋਂ ਬਾਅਦ ਘਰ ਘਰ ਵਿੱਚ ਜਾ ਕੇ ਨਹੀਂ ਮੰਗਣਾ ਤੇ ਦੇਗ ਜਿਹੜੀ ਭੋਜਨ ਛਕਣਾ ਗੁਰੂ ਕੇ ਲੰਗਰ ਦੇ ਵਿੱਚੋਂ ਅੱਜ ਤੋਂ ਬਾਅਦ ਭੋਜਨ ਛਕਣਾ ਹੈ।
ਕਰ ਹੋ ਪ੍ਰੇਮ ਸੋ ਤੀਰਥ ਕਾਰ।
ਪ੍ਰੇਮ ਧਾਰਨ ਕਰਕੇ ਤੀਰਥ ਸਥਾਨ ਦੀ ਜਿਹੜੀ ਕਾਰ ਸੇਵਾ ਚੱਲ ਰਹੀ ਆ ਉਹ ਪ੍ਰੇਮ ਦੇ ਸਹਿਤ ਕਰੋ।
ਸੁਨ ਬਹਿਲੋ ਮਾਨੀ ਗੁਰਬਾਨੀ।
ਭਾਈ ਬਹਿਲੋ ਜੀ ਨੇ ਦੋਵੇਂ ਹੱਥ ਜੋੜੇ, ਦੋਵੇਂ ਹੱਥ ਜੋੜ ਕੇ ਗੁਰੂ ਸਾਹਿਬ ਜੀ ਨੇ ਜੋ ਬਚਨ ਕੀਤਾ ਉਹ ਬਚਨ ਨੂੰ ਸਤ ਕਰਕੇ ਜਾਣਿਆ, ਉਹ ਬਚਨ ਮੰਨਿਆ ਹੈ।
ਕਰਨ ਲੱਗੇ ਉਹ ਤੇ ਮਜਥਾ ਬਖਾਨੀ।
ਜਿਵੇਂ ਗੁਰੂ ਪਾਤਸ਼ਾਹ ਜੀ ਨੇ ਕਿਹਾ ਤੇ ਉਸੇ ਤਰ੍ਹਾਂ ਹੁਣ ਭਾਈ ਬਹਿਲੋ ਕਰਨ ਲੱਗੇ ਹਨ।
ਬਹੁ ਨਾ ਰੱਖਣ ਹੈ ਉਠਾਵ ਹੈ ਭਾਰ।
ਤੇ ਜਿੱਥੇ ਹੁਣ ਸਰੋਵਰ ਦੇ ਕਾਰ ਸੇਵਾ ਚੱਲ ਰਹੀ ਸੀ, ਜਿੱਥੇ ਬਹੁਤ ਸਾਰੀ ਮਿੱਟੀ ਪੁੱਟ ਪੁੱਟ ਕੇ ਬਾਹਰ ਕੱਢੀ ਜਾ ਰਹੀ ਸੀ, ਹੁਣ ਉੱਥੇ ਪਹੁੰਚ ਕੇ ਭਾਈ ਬਹਿਲੋ ਜੀ ਮਿੱਟੀ ਦਾ ਜਿਹੜਾ ਭਾਰਾ ਟੋਕਰਾ ਸਿਰ ਤੇ ਚੁੱਕ ਕੇ ਬਾਹਰ ਸੁੱਟਦੇ ਹਨ।
ਕਰ ਹੈ ਬ੍ਰਿੰਦ ਮ੍ਰਿਤਕਾ ਕੀ ਕਾਰ।
ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੱਗੇ ਹੋਏ ਗੁਰੂ ਕੇ ਸਿੱਖ ਉਹ ਮਿੱਟੀ ਪੁੱਟਦੇ, ਕੁਝ ਮਿੱਟੀ ਪੁੱਟਣ ਵਿੱਚ ਲੱਗੇ ਹੋਏ ਨੇ, ਕੁਝ ਟੋਕਰੀਆਂ ਭਰ ਭਰ ਕੇ ਸਿਰ ਤੇ ਚੁੱਕੇ ਉਹ ਮਿੱਟੀ ਜਿਹੜੀ ਬਾਹਰ ਸੁੱਟਦੇ ਹਨ, ਇਸ ਤਰ੍ਹਾਂ ਦੇ ਨਾਲ ਕਾਰ ਸੇਵਾ ਕਰਦੇ ਹਨ।
ਬਹਿਲੋ ਧਰ ਹੈ ਟੋਕਰਾ ਆ ਗਿਆ।
ਜਿੱਥੇ ਗੁਰੂ ਕੇ ਸਿੱਖ ਹੱਥਾਂ ਵਿੱਚ ਕਈਆਂ ਲੈ ਕੇ ਮਿੱਟੀ ਪੁੱਟਦੇ, ਉਹ ਮਿੱਟੀ ਪੁੱਟਣ ਵਾਲੇ ਸਿੱਖਾਂ ਦੇ ਅੱਗੇ ਜਾ ਕੇ ਭਾਈ ਬਹਿਲੋ ਆਪਣਾ ਟੋਕਰਾ ਰੱਖ ਦਿੰਦੇ ਹਨ।
ਖਨ ਹੈ ਸਿੱਖ ਇੱਕ ਭਰ ਬੇ ਲਾਗੈ।
ਹੁਣ ਜਿਹੜਾ ਸਿੱਖ ਹੈ ਉਹ ਮਿੱਟੀ ਪੁੱਟਦਾ ਤੇ ਪੁੱਟ ਕੇ ਉਹ ਮਿੱਟੀ ਦਾ ਟੋਕਰਾ ਭਰ ਦਿੰਦਾ ਹੈ।
ਬਹੁਤ ਮ੍ਰਿਤਕਾ ਪਾਵਹਿ ਤਾਹੇ।
ਜਿਹੜਾ ਭਾਈ ਬਹਿਲੋ ਜੀ ਟੋਕਰਾ ਰੱਖਦੇ ਤੇ ਉਸ ਜਿਹੜਾ ਸਿੱਖ ਮਿੱਟੀ ਪੁੱਟਣ ਵਾਲਾ ਹੈ ਉਹ ਬਹੁਤੀ ਮਿੱਟੀ ਟੋਕਰੇ ਵਿੱਚ ਪਾਉਂਦਾ, ਬਹੁਤ ਮਿੱਟੀ ਦੇ ਨਾਲ ਉਹ ਟੋਕਰਾ ਜਿਹੜਾ ਭਰ ਦਿੰਦਾ ਹੈ।
ਇਹੋ ਤਿੰਨ ਕੋ ਕਿਮ ਬਰਜਤ ਨਾ ਹੈ।
ਭਾਈ ਬਹਿਲੋ ਕਿਸੇ ਨੂੰ ਵੀ ਵਰਜਦੇ ਨਹੀਂ, ਇਹ ਨਹੀਂ ਕਿ ਕਹਿੰਦੇ ਭਾਈ ਤੂੰ ਇੰਨੀ ਮਿੱਟੀ ਕਿਉਂ ਪਾ ਰਹੇ ਹੈ ਜਾਂ ਬਹੁਤਾ ਟੋਕਰਾ ਭਰ ਕੇ ਤੂੰ ਮੈਨੂੰ ਚੁਕਾਉਣਾ ਘੱਟ ਪਾ, ਇਸ ਤਰ੍ਹਾਂ ਦੇ ਨਾਲ ਕਿਸੇ ਨੂੰ ਵੀ ਵਰਜਦੇ ਨਹੀਂ, ਕੁਛ ਕਹਿੰਦੇ ਨਹੀਂ।
ਪਰ ਹੈ ਜੋ ਮ੍ਰਿਤਕਾ ਤਿਨਹੋ ਅਗਾਰੀ।
ਜਿਹੜਾ ਵੀ ਸਿੱਖ ਮ੍ਰਿਤਕਾ ਭਾਵ ਮਿੱਟੀ ਭਰਦਾ ਪੁੱਟ ਪੁੱਟ ਕੇ ਉਹਦੇ ਅੱਗੇ ਜਾ ਕੇ ਆਪਣਾ ਟੋਕਰਾ ਰੱਖ ਦਿੰਦੇ।
ਧਰ ਹੈ ਟੋਕਰਾ ਕਰ ਹੈ ਸੋ ਭਾਰੀ।
ਟੋਕਰਾ ਰੱਖਦੇ ਤੇ ਉਹ ਸਿੱਖ ਮਿੱਟੀ ਜਿਹੜੀ ਆ ਬਹੁਤੀ ਪਾ ਕੇ ਉਹਨੂੰ ਭਾਰਾ ਕਰ ਦਿੰਦੇ, ਬਹੁਤੀ ਮਿੱਟੀ ਉਹ ਟੋਕਰੇ ਵਿੱਚ ਪਾਉਂਦੇ।
ਆਪ ਗੁਰੂ ਦਿਸ਼ ਟੱਕ ਚੱਖ ਲਾਵੇ।
ਜਦੋਂ ਦੇਖੋ ਸੇਵਾ ਦੀ ਭਾਵਨਾ ਪ੍ਰੇਮ ਗੁਰੂ ਤਾਈ, ਜਦੋਂ ਭਾਈ ਬਹਿਲੋ ਜੀ ਨੇ ਟੋਕਰਾ ਰੱਖਣਾ ਸਿੱਖ ਦੇ ਅੱਗੇ ਤੇ ਧਿਆਨ ਟੋਕਰੇ ਵੱਲ ਨਹੀਂ ਦੇਣਾ, ਧਿਆਨ ਕਿੱਧਰ, ਧਿਆਨ ਗੁਰੂ ਵੱਲ ਹਮੇਸ਼ਾ। ਜਿਹੜਾ ਉਹ ਲਿਆ ਕੇ ਟੋਕਰਾ ਰੱਖਦਿਆਂ ਹੋਇਆ ਜਿੰਨੇ ਦੇਰ ਤੱਕ ਗੁਰੂ ਕੇ ਸਿੱਖ ਨੇ ਉਹ ਟੋਕਰਾ ਭਰਨਾ ਓਨੇ ਦੇਰ ਤੱਕ ਭਾਈ ਬਹਿਲੋ ਜੀ ਗੁਰੂ ਜੀ ਦੇ ਦਰਸ਼ਨ ਕਰਦੇ, ਓਨੇ ਦੇਰ ਤੱਕ ਗੁਰੂ ਜੀ ਨੂੰ ਤੱਕਦੇ ਰਹਿੰਦੇ ਹਨ।
ਇਤ ਉਤ ਦ੍ਰਿਸ਼ਟ ਨਾ ਕਬਹੂ ਚਲਾਵੇ।
ਕਦੀ ਵੀ ਇੱਧਰ ਉੱਧਰ ਨਹੀਂ ਵੇਖਦੇ ਸੇਵਾ ਕਰਦਿਆਂ, ਕਦੀ ਵੀ ਇੱਧਰ ਉੱਧਰ ਖਿਆਲ ਨਹੀਂ ਜਾਂਦਾ। ਇਹਦੇ ਵਿੱਚੋਂ ਸਾਨੂੰ ਵੀ ਸਿੱਖਿਆ ਮਿਲਦੀ ਹੈ, ਜਦੋਂ ਗੁਰੂ ਕੀ ਸੇਵਾ ਕਰਨੀ ਹੈ ਤੇ ਧਿਆਨ ਹਮੇਸ਼ਾ ਸਾਡਾ ਗੁਰੂ ਵੱਲ ਹੋਵੇ, ਹਮੇਸ਼ਾ ਗੁਰੂ ਵੱਲ ਧਿਆਨ ਲਾ ਕਰਕੇ ਅਸੀਂ ਸੇਵਾ ਕਰੀਏ, ਸਿਮਰਨ ਕਰਦੇ ਹਾਂ, ਸੇਵਾ ਕਰਦੀ ਹੈ। ਨਹੀਂ ਤਾਂ ਕਈ ਵਾਰੀ ਵੇਖਦੇ ਹਾਂ ਬਹੁਤਾ ਸਮਾਂ ਸੇਵਾ ਕਰਦੇ ਹਾਂ ਸਾਡਾ ਗੱਲਾਂ ਵਿੱਚ ਲੰਘ ਜਾਂਦਾ, ਇੱਧਰ ਉੱਧਰ ਵੇਖਦੇ ਹਾਂ ਲੰਘ ਜਾਂਦਾ। ਇਸ ਕਰਕੇ ਸੇਵਾ ਕਰਨ ਦਾ ਵੱਲ ਸਿੱਖੀਏ ਭਾਈ ਬਹਿਲੋ ਕੋਲੋਂ, ਭਾਈ ਬਹਿਲੋ ਜੀ ਕਿਵੇਂ ਸੇਵਾ ਕਰਦੇ ਨੇ ਤੇ ਇੱਧਰ ਉੱਧਰ ਧਿਆਨ ਨਹੀਂ ਲਾਉਂਦੇ, ਸਤਿਗੁਰੂ ਪਾਤਸ਼ਾਹ ਜੀ ਵੱਲ ਤੱਕਦੇ ਰਹਿੰਦੇ, ਗੁਰੂ ਸਾਹਿਬ ਦੇ ਦਰਸ਼ਨ ਕਰਦੇ ਰਹਿੰਦੇ ਹਨ।
ਸਤਿਗੁਰ ਮੁਖ ਕੋ ਦੇਖਤ ਰਹੇ।
ਸਤਿਗੁਰੂ ਪਾਤਸ਼ਾਹ ਜੀ ਦੇ ਸੋਹਣੇ ਸੁੰਦਰ ਮੁਖ ਨੂੰ ਵੇਖਦੇ ਰਹਿੰਦੇ ਹਨ।
ਚੁੱਕ ਹੋ ਸੀਸ ਪਰ ਜਬ ਨਰ ਕਹੇ।
ਜਿਹੜਾ ਭਰਨ ਵਾਲਾ ਸਿੱਖ ਹੈ ਉਹ ਵੇਖਦਾ ਕਿ ਭਾਈ ਬਹਿਲੋ ਦਾ ਟੋਕਰਾ ਭਰ ਗਿਆ, ਹੁਣ ਭਾਈ ਬਹਿਲੋ ਜੀ ਦਾ ਧਿਆਨ ਤਾਂ ਗੁਰੂ ਸਾਹਿਬ ਵੱਲ ਹੈ, ਤੇ ਜਦੋਂ ਉਹਨੇ ਕਹਿਣਾ ਗੁਰੂ ਕਿਹਾ ਸਿੱਖਾ ਟੋਕਰਾ ਚੁੱਕ, ਤੇ ਉਦੋਂ ਫਿਰ ਟੋਕਰੇ ਵੱਲ ਧਿਆਨ ਦੇਣਾ, ਟੋਕਰਾ ਚੁੱਕਣਾ।
ਦੋਏ ਤਰੇ ਨਰ ਉਠਾਵਨ ਕਰੇ।
ਟੋਕਰਾ ਇੰਨਾ ਜ਼ਿਆਦਾ ਭਾਰਾ ਹੁੰਦਾ, ਉਹ ਸਿੱਖ ਇੰਨਾ ਮਿੱਟੀ ਨਾਲ ਭਰ ਦਿੰਦੇ ਕਿ ਦੋ ਤਿੰਨ ਜਣੇ ਲੱਗ ਕੇ ਭਾਈ ਬਹਿਲੋ ਨੂੰ ਇਹ ਮਿੱਟੀ ਦਾ ਟੋਕਰਾ ਚੁਕਾਉਂਦੇ।
ਗਿਣ ਹੈ ਨਾ ਕਛੂ ਸੋ ਸਿਰ ਪਰ ਧਰੇ।
ਭਾਈ ਬਹਿਲੋ ਕਦੀ ਵੀ ਕੋਈ ਗਿਣਤੀ ਬਿਣਤੀ ਨਹੀਂ ਗਿਣਦੇ ਕਿ ਇੰਨੀ ਮਿੱਟੀ ਪਾ ਦਿੱਤੀ, ਦੂਜਿਆਂ ਵਿੱਚ ਘੱਟ ਪਾਉਂਦੇ ਨੇ, ਮੈਨੂੰ ਵੱਧ ਪਾ ਕੇ ਚੁਕਾ ਦਿੰਦੇ ਨੇ, ਨਹੀਂ। ਸੇਵਾ ਦੀ ਭਾਵਨਾ ਹੈ। ਭਾਵਨਾ ਮਨ ਅੰਦਰ ਕੀ ਕੀ ਹੈ? ਸਾਹ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ ਕਿ ਮੇਰੇ ਗੁਰੂ ਦਾ ਮੇਰੇ ਤੋਂ ਸੇਵਾ ਤੋਂ ਮਨ ਮੰਨ ਜਾਏ, ਗੁਰੂ ਪ੍ਰਸੰਨ ਹੋ ਜਾਏ। ਤੇ ਜੋ ਗੁਰੂ ਪ੍ਰਸੰਨ ਹੋ ਗਿਆ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ, ਫਿਰ ਗੁਰੂ ਕਿਰਪਾ ਕਰਕੇ ਪਾਪਾਂ ਦਾ ਨਾਸ਼ ਕਰ ਦਿੰਦਾ। ਜਦੋਂ ਗੁਰੂ ਦਾ ਮਨ ਪਤੀਜ ਜਾਂਦਾ ਸੇਵਾ ਤੋਂ, ਸੇਵਾ ਇਸ ਭਾਵ ਨਾਲ ਇਸ ਪ੍ਰੇਮ ਨਾਲ ਕਰਨੀ ਹੈ। ਕਦੀ ਵੀ ਕੋਈ ਗਿਣਤੀ ਮਿਣਤੀ ਨਹੀਂ ਗਿਣਦੇ, ਸੇਵਾ ਕਰਦੇ ਆ, ਉਧਰ ਧਿਆਨ ਨਹੀਂ ਦਿੰਦੇ।
ਵਹਿਰ ਗੇਰ ਪੁਨਿਆ ਵਹ ਦੋਰ,
ਸਿਰ ਤੇ ਟੋਕਰਾ ਰੱਖਦੇ, ਬੜੀ ਤੇਜ਼ੀ ਨਾਲ ਜਾਣਾ, ਬੜੀ ਫੁਰਤੀ ਨਾਲ ਜਾਣਾ, ਤੇਜ ਤੇ ਜਾ ਕੇ ਜਿਹੜੀ ਮਿੱਟੀ ਬਾਹਰ ਸੁੱਟ ਕੇ ਫਿਰ ਦੌੜ ਕੇ ਆ ਜਾਣਾ।
ਗੁਰਮੁਖ ਪਿਖ ਹੈ ਥਿਰੈ ਤਿਸ ਠੌਰ,
ਜਿਸ ਤੇ ਆ ਕੇ ਫਿਰ ਟੋਕਰਾ ਰੱਖ ਦੇਣਾ, ਜਿੱਥੇ ਸਤਿਗੁਰੂ ਪਾਤਸ਼ਾਹ ਜੀ ਆਪ ਸੇਵਾ ਕਰਵਾ ਰਹੇ ਨੇ, ਮਿੱਟੀ ਪੁੱਟੀ ਜਾ ਰਹੀ ਹੈ, ਤੇ ਉੱਥੇ ਆ ਕੇ ਫਿਰ ਆਪਣਾ ਧਿਆਨ ਗੁਰੂ ਸਾਹਿਬ ਜੀ ਦੇ ਸੁੰਦਰ ਮੁਖੜੇ ਵੱਲ ਲਾ ਦੇਣਾ, ਗੁਰੂ ਸਾਹਿਬ ਜੀ ਦੇ ਸੁੰਦਰ ਮੁਖ ਨੂੰ ਤੱਕਣਾ।
ਹਸਨ ਹੇਤ ਨਰ ਭਰੈ ਵਿਸਾਲ,
ਜਿਹੜੇ ਸਿੱਖ ਸੇਵਾ ਕਰਦੇ ਉਹ ਹੁਣ ਕਈ ਹਾਸਾ ਠੱਠਾ ਵੀ ਕਰਦੇ ਨੇ, ਮਜ਼ਾਕ ਵੀ ਕਰਦੇ ਕਰਦੇ ਤਾਂ ਮਜ਼ਾਕ ਹੀ ਸਨ, ਮਜ਼ਾਕ ਵਜੋਂ ਮਿੱਟੀ ਜ਼ਿਆਦਾ ਪਾ ਦਿੰਦੇ ਸਨ ਕਿ ਭਾਈ ਬਹਿਲੋ ਇਧਰ ਧਿਆਨ ਨਹੀਂ ਕਰਦੇ। ਇਸ ਤਰ੍ਹਾਂ ਦੇ ਨਾਲ ਕਈ ਸਿੱਖ ਮਿਲ ਕੇ ਹਾਸਾ ਠੱਠਾ ਵੀ ਕਰਦੇ।
ਕੇਤਿਕ ਮਨ ਮ੍ਰਿਤਕਾ ਕੇ ਨਾਲ,
ਜਿਹੜਾ ਉਹ ਟੋਕਰਾ ਮਾਨੋ ਟੋਕਰੇ ਦੇ ਵਿੱਚ ਮਨ ਦੇ ਹਿਸਾਬ ਨਾਲ ਮਿੱਟੀ ਪਾ ਦਿੰਦੇ, ਇੰਨੀ ਜ਼ਿਆਦਾ ਮਿੱਟੀ ਪਾ ਦਿੰਦੇ ਕਿ ਮਨਾਂ ਦੇ ਹਿਸਾਬ ਨਾਲ ਉਹ ਟੋਕਰਾ ਭਰ ਦਿੰਦੇ ਮਿੱਟੀ ਦਾ।
ਸਭ ਮਿਲ ਕਰ ਹੈ ਹਾਸ ਤਿਸ ਕੇਰੇ,
ਇਸ ਤਰ੍ਹਾਂ ਦੇ ਨਾਲ ਭਾਈ ਬਹਿਲੋ ਦੇ ਨਾਲ ਮਿਲ ਕੇ ਸਾਰੇ ਹਾਸ ਰਸ ਕਰਦੇ, ਹਾਸਾ ਕਰਦੇ, ਮਜ਼ਾਕ ਕਰਦੇ ਕਿ ਬਹੁਤਾ ਟੋਕਰਾ ਭਰ ਕੇ ਭਾਈ ਬਹਿਲੋ ਨੂੰ ਚੁਕਾ ਦੇਣਾ, ਬਹੁਤੇ ਮਿਲ ਕੇ ਇਸ ਤਰ੍ਹਾਂ ਦੇ ਨਾਲ ਹਾਸਾ ਠੱਠਾ ਕਰਦੇ ਹਨ।
ਕੁਛ ਨਹਿ ਗਨ ਹੈ ਗੁਰੂ ਦਿਸ਼ ਹੇਰੇ,
ਭਾਈ ਬਹਿਲੋ ਵੀ ਕਦੀ ਇਸ ਪਾਸੇ ਨੂੰ ਧਿਆਨ ਨਹੀਂ ਦਿੰਦੇ, ਕੁਝ ਵੀ ਇਹ ਖਿਆਲ ਨਹੀਂ ਕਰਦੇ ਇਸ ਗੱਲ ਦਾ ਕਿ ਸਿੱਖ ਮੇਰੇ ਨਾਲ ਮਜ਼ਾਕ ਕਰਦੇ ਨੇ, ਸਿੱਖ ਮੇਰੇ ਨਾਲ ਹਾਸਾ ਠੱਠਾ ਕਰਦੇ ਨੇ, ਮੈਂ ਸੇਵਾ ਕਰ ਰਿਹਾ ਤੇ ਮੇਰੇ ਨਾਲ ਮਜ਼ਾਕ ਕਰੀ ਜਾਂਦੇ ਨੇ। ਨਹੀਂ, ਗੁਰੂ ਸਾਹਿਬ ਦੇ ਦਰਸ਼ਨ ਕਰਨੇ ਤੇ ਸੇਵਾ ਭਾਵਨਾ ਨਾਲ ਪ੍ਰੇਮ ਨਾਲ ਕਰਨੀ, ਜੋ ਗੁਰੂ ਦਾ ਬਚਨ ਸੀ ਉਹਨੂੰ ਕਮਾਉਂਦੇ ਹਨ।
ਭਾਰੇ ਉਠਾਵੇ ਜੇ ਤਿਕ ਪਾਵੇ ਹੈ,
ਜਿੰਨਾ ਵੀ ਭਾਰੇ ਮਿੱਟੇ ਉਹ ਟੋਕਰਾ ਭਰ ਦਿੰਦੇ, ਜਿੰਨੇ ਵੀ ਗੁਰੂ ਕੇ ਸਿੱਖ ਮਰਜ਼ੀ ਮਿੱਟੀ ਪਾ ਦਿੰਦੇ, ਉਹ ਭਾਰਾ ਟੋਕਰਾ ਜਿਹੜਾ ਬੜਾ ਖੁਸ਼ੀ ਦੇ ਨਾਲ ਚੁੱਕ ਕੇ ਬਾਹਰ ਸੁੱਟਦੇ।
ਵਹਿਰ ਗੇਰ ਦੌਰਤ ਪੁਨ ਆਵੇ,
ਬਾਹਰ ਜਾ ਕੇ ਸੁੱਟ ਕੇ ਫਿਰ ਦੌੜ ਕੇ ਆ ਜਾਂਦੇ। ਫਿਰ ਇਹ ਨਹੀਂ ਕਿ ਆਰਾਮ ਨਾਲ ਜਾਣਾ ਆਰਾਮ ਨਾਲ ਆਉਣਾ, ਨਹੀਂ, ਮਨ ਵਿੱਚ ਕੀ ਸੀ ਕਿ ਫਿਰ ਛੇਤੀ ਜਾ ਕੇ ਮੈਂ ਆਪਣੇ ਗੁਰੂ ਦੇ ਦਰਸ਼ਨ ਕਰਾਂ, ਸੋਹਣੇ ਸੁੰਦਰ ਮੁਖ ਨੂੰ ਤੱਕਣਾ ਕਰਾਂ, ਗੁਰੂ ਸਾਹਿਬ ਦੇ ਦਰਸ਼ਨ ਜਿਹੜੇ ਨੇ ਉਹ ਪਰਸ ਲਵਾਂ, ਜਿੰਨਾ ਸਮਾਂ ਹੋ ਸਕੇ ਗੁਰੂ ਦੇ ਦਰਸ਼ਨ ਹੋ ਜਾਣ, ਫਿਰ ਤੇਜ਼ੀ ਨਾਲ ਜਾਣਾ, ਦੌੜ ਕੇ ਫਿਰ ਆ ਜਾਣਾ ਟੋਕਰਾ ਲੈ ਕੇ ਖਾਲੀ।
ਮੁਖ ਤੇ ਮੌਨ ਕਹ ਹੈ ਨਹਿ ਕਾਹੂ,
ਤੇ ਮੁਖ ਤੋਂ ਸਦਾ ਮੌਨ ਧਾਰਨ ਕਰਕੇ ਰੱਖਦੇ, ਕੁਝ ਵੀ ਬੋਲਦੇ ਨਹੀਂ। ਸੁਰਤ ਜਿਹੜਾ ਅੰਦਰ ਆਤਮੇ ਸਿਮਰਨ ਚੱਲਦਾ, ਸਿਮਰਨ ਵੱਲ ਧਿਆਨ ਦੇਣਾ ਤੇ ਇਹਨਾਂ ਅੱਖਾਂ ਦੇ ਨਾਲ ਗੁਰੂ ਦੇ ਦੀਦਾਰ ਕਰਨੇ, ਚਿੱਤ ਨੂੰ ਗੁਰਚਰਨਾਂ ਨਾਲ ਜੋੜ ਕੇ ਰੱਖਣਾ, ਨੇਤਨਾ ਨਾਲ ਗੁਰੂ ਦੇ ਦਰਸ਼ਨ ਕਰਨੇ, ਮੌਨ ਹੋ ਕੇ ਰਹਿੰਦੇ, ਕਿਸੇ ਨੂੰ ਵੀ ਕੁਝ ਬੋਲਦੇ ਨਹੀਂ।
ਪਿਖ ਹੈ ਪ੍ਰੇਮ ਰਾਤਾ ਰੰਗ ਮਾਹੂ,
ਤੇ ਇਸ ਤਰ੍ਹਾਂ ਦੇ ਨਾਲ ਜਿਹੜਾ ਹੈ ਉਹ ਪ੍ਰੇਮ ਦੇ ਵਿੱਚ ਭਿੱਜੇ ਰਹਿੰਦੇ।
ਜਬ ਲਗ ਗੁਰ ਬੈਠੇ ਖਨਵਾਵ ਹੈ,
ਜਿੰਨੇ ਦੇਰ ਤੱਕ ਸਤਿਗੁਰ ਪਾਤਸ਼ਾਹ ਜੀ ਆਪ ਉੱਥੇ ਬੈਠ ਕੇ ਸਰੋਵਰ ਦੇ ਵਿੱਚੋਂ ਮਿੱਟੀ ਪਟਵਾਉਣ ਦੀ ਸੇਵਾ ਕਰਵਾਉਂਦੇ,
ਤਬ ਲਗ ਤੇ ਠਾਂਕਾਰ ਕਮਾਵ ਹੈ,
ਉਨੇ ਦੇਰ ਤੱਕ ਭਾਈ ਬਹਿਲੋ ਵੀ ਉੱਥੇ ਰਹਿ ਕੇ ਸਾਰੀ ਸੇਵਾ ਕਰਦੇ।
ਜਬ ਸ਼੍ਰੀ ਗੁਰ ਰਾਜ ਹੈ ਥਲ ਔਰ,
ਜਦੋਂ ਸਤਿਗੁਰੂ ਪਾਤਸ਼ਾਹ ਜੀ ਇਥੋਂ ਕਿਤੇ ਹੋਰ ਜਗ੍ਹਾ ਚਲੇ ਜਾਂਦੇ, ਜਾ ਕੇ ਆਸਨ ਲਾ ਲੈਂਦੇ,
ਕਰ ਹੈ ਕਾਰ ਪਜਾਵਨ ਠੌਰ,
ਫਿਰ ਜਿਹੜੇ ਪੁਜਾਵਿਆਂ ਦੀ ਸੇਵਾ ਸੀ, ਇੱਟਾਂ ਪਕਾਉਣ ਦੇ ਜਿਹੜੇ ਪੁਜਾਵੇ ਲਾਏ ਹੋਏ ਸੀ, ਆਵੇ ਲਾਏ ਹੋਏ ਸੀ, ਫਿਰ ਭਾਈ ਬਹਿਲੋ ਉਹਨਾਂ ਆਵਿਆਂ ਦੇ ਕੋਲ ਚਲੇ ਜਾਂਦੇ, ਉੱਥੇ ਇੱਟਾਂ ਪਕਾਉਣ ਦੀ ਸੇਵਾ ਕਰਨ ਵਿੱਚ ਲੱਗ ਜਾਂਦੇ।
ਸੁਪਤਹਿ ਅਲਪ ਜਾਮਨੀ ਜਾਨ,
ਰਾਤ ਦੇ ਸਮੇਂ ਬਹੁਤ ਘੱਟ ਸੌਂਦੇ, ਬਹੁਤਾ ਸਮਾਂ ਸੇਵਾ ਵਿੱਚ ਲੱਗੇ ਰਹਿੰਦੇ ਤੇ ਰਾਤ ਪੈਂਦੀ, ਰਾਤ ਦੇ ਸਮੇਂ ਬਹੁਤ ਘੱਟ ਜਿਹੜੀ ਉਹ ਨੀਂਦ ਲੈਂਦੇ ਹਨ।
ਸੇਵਹਿ ਸਰਬ ਸਮੈ ਹਿਤ ਠਾਨ,
ਹਰ ਸਮੇਂ ਗੁਰੂ ਸਾਹਿਬ ਜੀ ਦੇ ਜਿਹੜੇ ਸੇਵਾ ਦੇ ਵਿੱਚ ਚਿੱਤ ਲਾ ਕਰਕੇ ਪ੍ਰੇਮ ਦੇ ਨਾਲ ਸੇਵਾ ਵਿੱਚ ਲੱਗੇ ਰਹਿੰਦੇ।
ਛੁਦਾ ਪਿਪਾਸਾ ਨੀਂਦ ਨਾ ਜਾਨ ਹੈ,
ਜਿਨ੍ਹਾਂ ਦੇ ਨੇੜੇ ਨਾ ਭੁੱਖ ਆਉਂਦੀ ਹੈ, ਨਾ ਪਿਆਸ ਲੱਗਦੀ ਹੈ, ਨਾ ਨੀਂਦ ਨੇੜੇ ਆਉਂਦੀ ਹੈ, ਨਾ ਭੁੱਖ ਵਿਆਪਦੀ ਹੈ, ਇਸ ਤਰ੍ਹਾਂ ਦੇ ਨਾਲ ਸੇਵਾ ਕਰਨ ਦੇ ਅੰਦਰ ਭਾਵਨਾ ਬਣੀ ਹੈ, ਭੁੱਖ ਵੀ ਨੇੜੇ ਨਹੀਂ ਲੱਗਦੀ ਪਿਆਸ ਵੀ ਸਤਾਉਂਦੀ ਨਹੀਂ ਨੀਂਦ ਵੀ ਆਪਣਾ ਜ਼ੋਰ ਨਹੀਂ ਪਾਉਂਦੀ
ਆਲਸ ਬਿਨ ਸੇਵਾ ਸਵਧਾਨ ਹੈ
ਬਿਨਾ ਆਲਸ ਤੋਂ ਸਾਵਧਾਨ ਹੋ ਕੇ ਸੇਵਾ ਕਰਦੇ ਮੋਹ ਮਨ ਨੀਂਦ ਤੇ ਛੁੜਕੀ ਤੇਰਾ ਆਲਸ ਕਹਾਂ ਗਏ ਉਹਦੀ ਗੁਰੂ ਸਾਹਿਬ ਦੀ ਐਸੀ ਕਿਰਪਾ ਹੋਈ ਜਿਹੜਾ ਉਹ ਆਲਸ ਸੀ ਦਲਿੱਦਰ ਸੀ ਉਹ ਚਲਾ ਗਿਆ ਨੀਂਦ ਭੁੱਖ ਪਿਆਸ ਨਹੀਂ ਸਤਾਉਂਦੀ ਆਲਸ ਤੋਂ ਬਿਨਾਂ ਸਾਵਧਾਨ ਹੋ ਕੇ ਗੁਰੂ ਕੀ ਸੇਵਾ ਕਰਦੇ
ਜਬ ਗੁਰ ਮਿਲੈ ਲਾਏ ਟੱਕ ਰਹੈ
ਤੇ ਜਦੋਂ ਗੁਰੂ ਸਾਹਿਬ ਜੀ ਮਿਲ ਪੈਂਦੇ ਫਿਰ ਇੱਕ ਟੱਕ ਸਤਿਗੁਰ ਪਾਤਸ਼ਾਹ ਜੀ ਦੇ ਦਰਸ਼ਨ ਪਰਸ ਦੇ ਦਰਸ਼ਨ ਕਰਦੇ ਹਨ
ਜਥਾ ਚਕੋਰ ਚੰਦ ਕੋ ਚਾਹੈ
ਚਕੋਰ ਚੰਦ ਨੂੰ ਚਾਹੁੰਦਾ ਉਸੇ ਤਰ੍ਹਾਂ ਚਕੋਰ ਦੀ ਨਿਆਈ ਗੁਰੂ ਸਾਹਿਬ ਜੀ ਦੇ ਦਰਸ਼ਨ ਹਰ ਵੇਲੇ ਤਾਂਘ ਬਣੀ ਰਹਿੰਦੀ ਹਿਰਦੇ ਦੇ ਅੰਦਰ ਦਰਸ਼ਨ ਕਰਦੇ ਹਨ
ਕਾਰ ਈਂਟ ਕਾ ਕਰਹਿ ਪਚਾਵੈ
ਜਿਹੜੇ ਪੁਜਾਵੇ ਜਿੱਥੇ ਆਵੇ ਲੱਗੇ ਹੋਏ ਨੇ ਇੱਟਾਂ ਪਕਾਉਣ ਦੇ ਉੱਥੇ ਜਾ ਕਰਕੇ ਕਾਰ ਸੇਵਾ ਕਰਦੇ
ਭਲੀ ਰੀਤ ਕਰ ਪ੍ਰੇਮ ਪਕਾਵੈ
ਬੜੀ ਭਲੀ ਰੀਤੀ ਦੇ ਨਾਲ ਬੜੇ ਪ੍ਰੇਮ ਦੇ ਨਾਲ ਇੱਟਾਂ ਪਕਾਉਣ ਦੀ ਸੇਵਾ ਨਿਭਾਉਂਦੇ
ਹੁਣ ਭਾਈ ਭਗਤੂ ਚੱਲ ਆਇਓ
ਇਸੇ ਸਮੇਂ ਦੌਰਾਨ ਭਾਈ ਭਗਤੂ ਜੀ ਵੀ ਚੱਲ ਕਰਕੇ ਇੱਥੇ ਆਏ
ਤੀਰਥਕਾਰ ਕਰਨ ਚਿਤ ਲਾਇਓ
ਜਿਹੜੇ ਇਹ ਤੀਰਥ ਦੀ ਸੇਵਾ ਚੱਲ ਰਹੀ ਸੀ ਕਾਰ ਸੇਵਾ ਉਹ ਸੇਵਾ ਕਰਨ ਦੇ ਵਿੱਚ ਉਹਨਾਂ ਨੇ ਵੀ ਆਪਣਾ ਚਿਤ ਲਾਇਆ ਹੈ
ਸ੍ਰੀ ਗੁਰੂ ਰਾਮਦਾਸ ਬਚ ਕਹਿਓ
ਜਿਹੜੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਪਿਤਾ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਬਚਨ ਕੀਤੇ ਸਨ ਜਿਨ੍ਹਾਂ ਦੇ ਬਚਨਾਂ ਦੇ ਨਾਲ ਭਾਈ ਭਗਤੂ ਜੀ ਨੇ ਜਨਮ ਲਿਆ ਸੀ
ਜਿਸ ਨੇ ਜਨਮ ਜਗਤ ਮਹਿਲ ਲਹਿਓ
ਰਾਮਦਾਸ ਪਾਤਸ਼ਾਹ ਜੀ ਦੇ ਬਚਨਾਂ ਦੇ ਅਨੁਸਾਰ ਭਾਈ ਭਗਤੂ ਜੀ ਸੰਸਾਰ ਵਿੱਚ ਆਏ ਜਨਮ ਲਿਆ
ਮ੍ਰਿਤਕਾ ਵਹਿਰ ਨਿਕਾਸੇ ਜਾਏ
ਉਹ ਵੀ ਉੱਥੋਂ ਆ ਕੇ ਸਰੋਵਰ ਦੇ ਵਿੱਚੋਂ ਜਿਹੜੇ ਮਿੱਟੀ ਪੁੱਟੀ ਜਾ ਰਹੀ ਸੀ ਉਹ ਬਾਹਰ ਸੁੱਟਣ ਦੀ ਸੇਵਾ ਕਰਦੇ
ਖਨ ਹੈ ਕਬ ਹੋ ਕਬ ਸੀਸ ਉਠਾਏ
ਕਦੇ ਮਿੱਟੀ ਪੁੱਟਣ ਵਿੱਚ ਲੱਗ ਜਾਂਦੇ ਮਿੱਟੀ ਪੁੱਟਣ ਦੀ ਸੇਵਾ ਕਰਦੇ ਕਦੇ ਟੋਕਰੀਆਂ ਭਰ ਕੇ ਸਿਰ ਦੇ ਉੱਤੇ ਮਿੱਟੀ ਬਾਹਰ ਸੁੱਟਣ ਦੀ ਸੇਵਾ ਕਰਦੇ
ਦੋਹਰਾ ਬੁੱਧੂ ਨਾਮ ਕੁਲਾਲ ਇੱਕ ਸਤਿਗੁਰ ਕੋ ਸਿੱਖ ਧੀਰ
ਬੁੱਧੂ ਨਾਮੇ ਮਨੁੱਖ ਜੋ ਘੁਮਿਆਰ ਬਰਾਦਰੀ ਦੇ ਵਿੱਚੋਂ ਹੋਇਆ ਲਾਹੌਰ ਦਾ ਰਹਿਣ ਵਾਲਾ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ ਪਿਆਰਾ ਸਿੱਖ ਸੀ ਧੀਰਜਵਾਨ ਸਿੱਖ ਸੀ
ਲਵਪੁਰ ਮਹਿ ਤਿਸ ਕੋ ਸਦਨ ਜਾਤ ਗੁਰੂ ਕੇ ਤੀਰ
ਭਾਈ ਬੁੱਧੂ ਸੁੱਧੂ ਦਾ ਪੁੱਤਰ ਸੀ ਲਾਹੌਰ ਦੇ ਵਿੱਚ ਇਹਨਾਂ ਦੇ ਆਵੇ ਸਨ ਇੱਟਾਂ ਪਕਾਉਣ ਦਾ ਇਹ ਕੰਮ ਕਰਦੇ ਸਨ ਤੇ ਗੁਰੂ ਸਾਹਿਬ ਜੀ ਦੇ ਤਾਈ ਸ਼ਰਧਾ ਸੀ ਭਾਵਨਾ ਸੀ ਬੜੇ ਧੀਰਜਵਾਨ ਸਿੱਖ ਸਨ ਤੇ ਲਾਹੌਰ ਤੋਂ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਆਇਆ ਕਰਦੇ ਸਨ
ਚੌਪਈ ਸਿੱਖਿਆ ਕੀ ਬਹੁ ਸੇਵਾ ਕਰਈ
ਤੇ ਬੜੇ ਪ੍ਰੇਮ ਨਾਲ ਭਾਈ ਬੁੱਧੂ ਜੀ ਗੁਰੂ ਕੇ ਸਿੱਖਾਂ ਦੀ ਸੇਵਾ ਕਰਦੇ
ਧਰਮ ਕਿਰਤ ਕੀ ਜੀਵਾ ਧਰਈ
ਤੇ ਜਿਹੜੇ ਜੀਵਾ ਜੀਵਨ ਨਿਰਬਾਹ ਲਈ ਆਪਣੇ ਕਿਰਤ ਕਰਦੇ ਨੇ ਕਿਰਤ ਵਿਰਤ ਕਰ ਧਰਮ ਦੇ ਹੱਥੋਂ ਦੇਕਾ ਭਲਾ ਮਨਾਵਾ ਉਦਮ ਕਰਿੰਦੇ ਆ ਜੀਓ ਤੂੰ ਕਮਾਵਦੇ ਆ ਸੁਖ ਪੁੰਚ ਉਹ ਗੁਰੂ ਉਪਦੇਸ਼ ਦੀ ਕਮਾਈ ਕਰਦੇ ਆ ਧਰਮ ਦੀ ਕਿਰਤ ਕਰਦੇ ਜੀਵਨ ਨਿਰਬਾਹ ਦੇ ਲਈ
ਗੁਰੂ ਭਰੋਸੇ ਕਾਰ ਕਰੰਤਾ
ਕੋਈ ਵੀ ਕਾਰਜ ਗੁਰੂ ਤੇ ਭਰੋਸਾ ਰੱਖ ਕੇ ਕਰਦੇ ਗੁਰੂ ਸਾਹਿਬ ਤੇ ਪੂਰਨ ਭਰੋਸਾ ਵਿਸ਼ਵਾਸ ਰੱਖ ਕਰਕੇ ਜਿਹੜਾ ਵੀ ਕੋਈ ਕਾਰਜ ਹੈ ਉਹ ਆਰੰਭ ਕਰਦੇ ਹਨ
ਆਪਣੇ ਸਭ ਕਾਰਜ ਨਿਭਾਉਂਦਾ
ਜਦੋਂ ਗੁਰੂ ਤੇ ਭਰੋਸਾ ਰੱਖ ਕੇ ਕਾਰਜ ਕਰਦੇ ਤੇ ਗੁਰੂ ਦੀ ਕਿਰਪਾ ਦੇ ਨਾਲ ਸਾਰੇ ਕਾਰਜ ਸਵਾਰ ਲੈਂਦੇ ਸਗਲ ਵਿਧੀ ਜੁਰ ਆਹਰ ਕਰਿਆ ਤਜਿਓ ਸਗਲ ਅੰਦੇਸਾ ਕਾਰਜ ਸਗਲ ਆਰੰਭਿਓ ਘਰ ਕਾ ਠਾਕੁਰ ਕਾ ਭਰੋਸਾ ਇਹ ਭਰੋਸਾ ਲੈ ਕੇ ਜਦੋਂ ਕਾਰਜ ਆਰੰਭਦੇ ਤੇ ਸਾਰੇ ਕਾਰਜ ਸਵਾਰ ਲੈਂਦੇ ਹਨ
ਲਾਏ ਈਂਟ ਕਾ ਕੇਰ ਪਜਾਵੈ
ਇੱਕ ਵਾਰੀ ਭਾਈ ਬੁੱਧੂ ਜੀ ਨੇ ਕੀ ਕੀਤਾ ਕਿ ਬਹੁਤ ਸਾਰੇ ਆਵੇ ਲਾਏ ਇੱਟਾਂ ਪਕਾਉਣ ਵਾਸਤੇ ਬਹੁਤ ਸਾਰੇ ਆਵੇ ਤਿਆਰ ਕੀਤੇ
ਬੇਚਹਿ ਪੁਰ ਮੈਂ ਗੁਜ਼ਰ ਚਲਾਵੈ
ਹੁਣ ਇੱਟਾਂ ਪਕਾਉਣ ਦਾ ਕੰਮ ਕਰਦੇ ਸਨ ਇੱਟਾਂ ਵੇਚ ਕੇ ਆਪਣਾ ਜਿਹੜਾ ਗੁਜ਼ਾਰਾ ਕਰਦੇ
ਗੁਰ ਸਿੱਖਿਆਂ ਕੋ ਕਰਹਿ ਆਹਾਰਾ
ਗੁਰੂ ਕੇ ਸਿੱਖਾਂ ਨੂੰ ਘਰ ਬੁਲਾਉਣਾ ਘਰ ਬੁਲਾ ਕੇ ਬੜੇ ਪ੍ਰੇਮ ਦੇ ਨਾਲ ਉਹਨਾਂ ਦੀ ਸੇਵਾ ਕਰਨੀ ਭੋਜਨ ਪ੍ਰਸ਼ਾਦ ਛਕਾਉਣਾ
ਪੁਰ ਹੈ ਭਾਵਨਾ ਹਿਰਦੇ ਮਝਾਰਾ
ਜਿਹੜੀ ਵੀ ਹਿਰਦੇ ਦੇ ਵਿੱਚ ਭਾਵਨਾ ਹੁੰਦੀ ਕੋਈ ਕਾਂਖਾ ਹੁੰਦੀ ਜਿਹੜੀ ਕਾਂਖਾ ਲੈ ਕੇ ਭਾਵਨਾ ਲੈ ਕੇ ਗੁਰੂ ਕੇ ਸਿੱਖਾਂ ਨੂੰ ਭੋਜਨ ਛਕਾਉਂਦੇ ਤੇ ਭੋਜਨ ਛਕਾ ਕੇ ਉਹ ਆਪਣੇ ਮਨ ਦੇ ਭਾਵਨਾ ਪੂਰੀ ਕਰ ਲੈਂਦੇ
ਇੱਕ ਵਾਰ ਤਿਲਕੀਨ ਪਜਾਵਾ
ਇੱਕ ਵਾਰ ਇਹਨਾਂ ਨੇ ਬਹੁਤ ਸਾਰੇ ਜਿਹੜੇ ਪੁਜਾਵੇ ਹਨ ਆਵੇ ਉਹ ਤਿਆਰ ਕੀਤੇ ਲਾਏ ਹਨ
ਕਈ ਹਜ਼ਾਰ ਦਰਬ ਕੋ ਲਾਵਾ
ਇਹਦੇ ਉੱਤੇ ਹਜ਼ਾਰਾਂ ਰੁਪਇਆਂ ਦੀ ਸਮੱਗਰੀ ਖਰਚ ਕੀਤੀ ਬਹੁਤ ਵੱਡੀ ਗਿਣਤੀ ਵਿੱਚ ਆਵੇ ਲਾਏ ਇੱਟਾਂ ਪਕਾਉਣ ਵਾਸਤੇ ਹਜ਼ਾਰਾਂ ਰੁਪਇਆ ਉਹਦੇ ਉੱਤੇ ਖਰਚ ਕੀਤਾ ਸਮੱਗਰੀ ਲਾਈ
ਬ੍ਰਿੰਦ ਮਜ਼ਦੂਰ ਕਾਰ ਕੇ ਕਰਤੇ
ਬਹੁਤ ਵੱਡੀ ਗਿਣਤੀ ਦੇ ਵਿੱਚ ਮਜ਼ਦੂਰ ਜਿਹੜੇ ਨੇ ਉਹ ਭਾਈ ਬੁੱਧੂ ਜੀ ਦੇ ਕੋਲ ਰਹਿ ਕੇ ਆਵਿਆ ਤੇ ਮਜ਼ਦੂਰੀ ਕਰਦੇ
ਈਂਧਨ ਅਧਿਕ ਈਟਕਾ ਧਰਤੇ
ਕਈ ਜਿਹੜੇ ਨੇ ਉਹ ਇੱਟਾਂ ਜਿਹੜੇ ਆਵੇ ਲਾਏ ਸਨ ਇੱਟਾਂ ਚਿਣ ਚਿਣ ਕੇ ਉਹਨਾਂ ਦੇ ਉੱਤੇ ਜਿਹੜਾ ਬਾਲਣ ਸੀ ਉਹ ਰੱਖਣ ਦੀ ਜਿਹੜੀ ਉਹ ਡਿਊਟੀ ਨਿਭਾਉਂਦੇ
ਗਿਰ ਸਭ ਉੱਚੇ ਚਿਨ ਕਹਿ ਕੀ ਨਾ
ਤੇ ਇੱਟਾਂ ਚਿਣ ਚਿਣ ਕੇ ਜਿਹੜੇ ਉਹ ਆਵੇ ਸਨ ਉਹ ਮਾਨੋ ਪਹਾੜ ਦੀ ਨਿਆਈ ਇਹਨੇ ਉੱਚੇ ਉੱਚੇ ਕਰ ਦਿੱਤੇ
ਰਹੇ ਸਕੇਲਤ ਬਹੁਤ ਮਹੀਨਾ
ਤੇ ਜਿਹੜਾ ਹੈ ਬਹੁਤ ਲੰਬਾ ਸਮਾਂ ਇਸੇ ਤਰ੍ਹਾਂ ਨਾਲ ਆਵਾ ਤਿਆਰ ਕਰਦਿਆਂ ਕਈ ਮਹੀਨਿਆਂ ਦਾ ਸਮਾਂ ਜਦੋਂ ਲੱਗਿਆ
ਲਾਗਤ ਲੱਗਿਓ ਅਧਿਕ ਹੀ ਦਰਬਾਰ
ਤੇ ਬਹੁਤ ਸਾਰਾ ਜਿਹੜਾ ਦਰਬ ਹੈ ਇਹਦੇ ਉੱਤੇ ਉਹ ਭਾਈ ਬੁੱਧੂ ਨੇ ਖਰਚ ਕੀਤਾ ਹੈ
ਲੀਲ ਬਣਕ ਤੇ ਰਿਣ ਕਰ ਸਰਬਾ
ਇੱਕ ਬਾਣੀਏ ਦੇ ਕੋਲੋਂ ਭਾਈ ਬੁੱਧੂ ਜੀ ਨੇ ਕਰਜ਼ ਲਿਆ ਮਨ ਵਿੱਚ ਇਹ ਖਿਆਲ ਕਰਕੇ ਕਿ ਬਹੁਤੇ ਆਵੇ ਲਾ ਕੇ ਜਦੋਂ ਬਹੁਤੀਆਂ ਇੱਟਾਂ ਪੱਕਣ ਗਈਆਂ ਉਹਨਾਂ ਨੂੰ ਵੇਚਾਂਗਾ ਨਾਲੇ ਮੁਨਾਫਾ ਆਏਗਾ ਨਾਲੇ ਬਾਣੀਏ ਦੇ ਪੈਸੇ ਵਾਪਸ ਕਰ ਦਿਆਂਗੇ ਸ਼ਾਹੂਕਾਰ ਦੇ ਕੋਲੋਂ ਬਾਣੀਏ ਦੇ ਕੋਲੋਂ ਪੈਸੇ ਲਏ ਬਹੁਤ ਹਜ਼ਾਰਾਂ ਦੀ ਗਿਣਤੀ ਵਿੱਚ ਪੈਸੇ ਲੈ ਕੇ ਉਹ ਜਿਹੜੇ ਖਰਚ ਕੀਤੇ ਹਨ
ਮਨ
ਵਿੱਚ ਇਹ ਵਿਚਾਰ ਲੈ ਕੇ ਕਿ ਜਦੋਂ ਮੇਰੀਆਂ ਇੱਟਾਂ ਵਿਕਣ ਗਈਆਂ ਤੇ ਉਦੋਂ ਵਿੱਚੋਂ ਮੈਂ ਬਾਣੀਏ ਦਾ ਜਿਹੜਾ ਕਰਜ਼ਾ ਉਹ ਮੋੜ ਦੇਵਾਂਗਾ
ਕਿਤਿਕ ਮਾਸ ਮੈਂ ਇਹੋ ਸਿੱਧ ਹੋਏ
ਤੇ ਕਹਿਣ ਲੱਗਾ ਕਿ ਕਈ ਮਹੀਨਿਆਂ ਦੇ ਵਿੱਚ ਜਿਹੜਾ ਇਹ ਸਾਰਾ ਕਾਰਜ ਸਿੱਧ ਹੋ ਜਾਣਾ ਇੱਟਾਂ ਪੱਕ ਜਾਣੀਆਂ ਨੇ ਕੁਝ ਕੁ ਮਹੀਨੇ ਲੱਗਣੇ ਨੇ ਤੇ ਉਹਦੇ ਵਿੱਚ ਜਿਹੜੀਆਂ ਇੱਟਾਂ ਪੱਕ ਕਰਕੇ ਮੈਨੂੰ ਮੁਨਾਫਾ ਆਵੇਗਾ
ਦਰਬ ਉਧਾਰੋ ਲੈ ਕਰ ਸੋਈ
ਇਸ ਤਰ੍ਹਾਂ ਦੇ ਨਾਲ ਉਧਾਰ ਜਿਹੜਾ ਧਨ ਲੈ ਕੇ ਬਾਣੀਏ ਦੇ ਕੋਲੋਂ ਉਹ ਜਿਹੜਾ ਉਧਾਰ ਧਨ ਲੈ ਕਰਕੇ ਖਰਚ ਕੀਤਾ
ਵੇਤ ਮਜ਼ਦੂਰ ਮਜ਼ਦੂਰੀ ਓਈ
ਤੇ ਜਿਹੜੇ ਮਜ਼ਦੂਰ ਨੇ ਉਹ ਇੱਥੇ ਮਜ਼ਦੂਰੀ ਕਰਦੇ ਵੱਡੇ ਗਿਣਤੀ ਦੇ ਵਿੱਚ ਤੇ ਮਜ਼ਦੂਰੀ ਪ੍ਰਾਪਤ ਕਰਦੇ ਹਨ
ਨਰ ਸਹਸਰਈ ਕਾਰ ਕਮਾਵੇ
ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਇੱਥੇ ਰਹਿ ਕੇ ਇਹਦੇ ਕੋਲ ਭਾਈ ਬੁੱਧੂ ਦੇ ਕੋਲ ਆਵਿਆ ਤੇ ਮਜ਼ਦੂਰੀ ਕਰਦੇ
ਸੰਧਿਆ ਹੋਏ ਦਿਹਾੜੀ ਪਾਵੇ
ਜਦੋਂ ਸਵੇਰ ਤੋਂ ਸ਼ਾਮ ਤੱਕ ਕੰਮ ਕਰਨਾ ਸੰਧਿਆ ਹੋ ਜਾਣੀ ਜਦੋਂ ਸ਼ਾਮ ਦਾ ਸਮਾਂ ਹੋਣਾ ਤੇ ਸੰਧਿਆ ਸਮੇਂ ਆਪਣੀ ਜਿੰਨੀ ਬਣਦੀ ਦਿਹਾੜੀ ਸੀ ਉਹ ਭਾਈ ਬੁੱਧੂ ਦੇ ਕੋਲੋਂ ਪ੍ਰਾਪਤ ਕਰ ਲੈਂਦੇ
ਕੇਤਿਕ ਮਾਸ ਮਹਿਕੀਨ ਮਹਾਨਾ
ਕਈ ਮਹੀਨੇ ਲਾਗੇ ਵੱਡਾ ਕਾਰਜ ਕਰਦੇ ਆ
ਅਗਨ ਲਾਏ ਬੇਕੋ ਮਨ ਜਾਨਾ
ਇਸ ਪ੍ਰਕਾਰ ਦੇ ਨਾਲ ਜਿਹੜਾ ਕਈ ਜਦੋਂ ਅਗਨ ਲਾਏ ਬੇਕੋ ਮਨ ਜਾਨਾ ਜਦੋਂ ਇੱਟਾਂ ਚੰਗੀ ਤਰ੍ਹਾਂ ਸਾਰੀਆਂ ਚਿਣ ਦਿੱਤੀਆਂ ਗਈਆਂ ਉਹਨਾਂ ਤੇ ਬਾਲਣ ਵਗੈਰਾ ਜਿਹੜਾ ਪਾਉਣਾ ਸੀ ਉਹ ਚੰਗੀ ਤਰ੍ਹਾਂ ਲਾ ਦਿੱਤਾ ਗਿਆ ਬਾਲਣ ਸਾਰਾ ਪੂਰੀ ਤਿਆਰੀ ਹੋ ਗਈ ਤੇ ਹੁਣ ਭਾਈ ਬੁੱਧੂ ਨੇ ਜਾਣਿਆ ਕਿ ਮੈਨੂੰ ਹੁਣ ਆਵਿਆਂ ਨੂੰ ਅੱਗ ਦੇਣੀ ਚਾਹੀਦੀ ਹੈ ਹੁਣ ਆਵਿਆਂ ਨੂੰ ਤਿਆਰੀ ਹੋ ਚੁੱਕੀ ਹੈ ਇਹਨਾਂ ਨੂੰ ਅੱਗ ਦੇਣੀ ਬਣਦੀ ਹੈ
ਬੁੱਧੂ ਕਰ ਵਿਚਾਰ ਔਰ ਨੀਕੇ
ਹੁਣ ਭਾਈ ਬੁੱਧੂ ਜੀ ਨੇ ਇੱਕ ਚੰਗੀ ਵਿਚਾਰ ਹਿਰਦੇ ਦੇ ਵਿੱਚ ਕੀਤੀ
ਪ੍ਰਥਮ ਪੂਜੀਏ ਪਦ ਗੁਰ ਜੀ ਕੇ
ਕਹਿਣ ਲੱਗਾ ਇਹ ਆਵਿਆਂ ਦਾ ਜਿਹੜਾ ਕਾਰਜ ਮੈਂ ਕਰਨਾ ਆਰੰਭਣਾ ਇਹ ਤਿਆਰ ਹੋ ਚੁੱਕੇ ਨੇ ਹੁਣ ਅਗਨੀ ਦੇਣੀ ਹੈ ਇਹ ਅਗਨੀ ਦੇਣ ਤੋਂ ਪਹਿਲਾਂ ਮੈਨੂੰ ਗੁਰੂ ਸਾਹਿਬ ਜੀ ਨੂੰ ਧਿਆਉਣਾ ਚਾਹੀਦਾ ਉਹਨਾਂ ਦੇ ਚਰਨ ਪੂਜਣੇ ਚਾਹੀਦੇ ਨੇ ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਧਰਨਾ ਚਾਹੀਦਾ ਹੈ
ਹੋਏ ਨਿਰਭਿਗਨ ਸੁਕਾਜ ਸਮਾਪਤ
ਕਿਉਂਕਿ ਜਦੋਂ ਗੁਰੂ ਸਾਹਿਬ ਦਾ ਉਹ ਟਾਸਰਾ ਲੈ ਕੇ ਕਾਰਜ ਕਰਾਂਗਾ ਤੇ ਮੇਰਾ ਕਾਰਜ ਨਿਰਵਿਘਨ ਨੇਪਰੇ ਚੜ ਜਾਏਗਾ ਕੋਈ ਵਿਘਨ ਨਹੀਂ ਪਏਗਾ ਗੁਰਪੂਰਾ ਜਿਨ ਸਿਮਰਿਆ ਸਹੀ ਭਏ ਨਿਹਾਲ ਨਾਨਕ ਨਾਮ ਅਰਾਧਨਾ ਕਾਰਜ ਆਵੈ ਰਾਸ ਧਰ ਜੀਆਰੇ ਇੱਕ ਟੇਕ ਤੂੰ ਲਾਹੇ ਬੇਡਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਜੋ ਗੁਰੂ ਕਾ ਸਿੱਖ ਆਪਣੇ ਗੁਰੂ ਦਾ ਉਹ ਟਾਸਰਾ ਤੱਕਦਾ ਗੁਰੂ ਅੱਗੇ ਅਰਦਾਸ ਕਰਦਾ ਗੁਰੂ ਨੂੰ ਸਿਮਰਦਾ ਫਿਰ ਗੁਰੂ ਕਿਰਪਾ ਕਰਕੇ ਸਿੱਖ ਦੇ ਕਾਰਜ ਸਵਾਰਦਾ ਇਹ ਭਾਵਨਾ ਸੀ ਭਾਈ ਬੁੱਧੂ ਦੇ ਮਨ ਅੰਦਰ ਕਿ ਜਦੋਂ ਗੁਰੂ ਸਾਹਿਬ ਜੀ ਨੂੰ ਪਹਿਲਾਂ ਧਿਆਉਣਾ ਚਾਹੀਦਾ ਗੁਰੂ ਸਾਹਿਬ ਦੇ ਚਰਨ ਪੂਜਣੇ ਚਾਹੀਦੇ ਨੇ ਫਿਰ ਜਾ ਕਰਕੇ ਜਦੋਂ ਮੈਂ ਕਾਰਜ ਕਰਾਂਗਾ ਮੇਰਾ ਕਾਰਜ ਨਿਰਵਿਘਨ ਨੇਪਰੇ ਚੜ ਜਾਏਗਾ ਕੋਈ ਵਿਘਨ ਨਹੀਂ ਪਵੇਗਾ
ਇਹੋ ਮਹਿਮਾ ਸਤ ਸੰਗਤ ਭਾਖਤ
ਸਤ ਸੰਗਤ ਵੀ ਇਹੋ ਮਹਿਮਾ ਬਿਆਨ ਕਰਦੀ ਹੈ ਸਤਸੰਗਤ ਦੇ ਵਿੱਚ ਵੀ ਇਹੀ ਕਿਹਾ ਜਾਂਦਾ ਕਿ ਗੁਰੂ ਸਾਹਿਬ ਨੂੰ ਪਹਿਲਾਂ ਯਾਦ ਕਰਕੇ ਕੀਤਾ ਲੋੜੀਆ ਕੰਮ ਸੁਹਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸਤਿ ਸਾਖੀਐ ਸਤਸੰਗਤ ਵੀ ਇਹੋ ਮਹਾਨਤਾ ਦੱਸਦੀ ਹੈ
ਇਮ ਮਨ ਠਾਨ ਕੀਨ ਪ੍ਰਸਥਾਨਾ
ਇਸ ਪ੍ਰਕਾਰ ਦੇ ਨਾਲ ਆਪਣੇ ਮਨ ਅੰਦਰ ਇਹ ਵਿਚਾਰ ਲੈ ਕਰਕੇ ਇਹ ਠਾਨ ਕਰਕੇ ਭਾਈ ਬੁੱਧੂ ਨੇ ਲਾਹੌਰ ਤੋਂ ਚਾਲਾ ਪਾਇਆ
ਰਾਮਦਾਸਪੁਰ ਦਿਸ਼ ਗੁਰ ਜਾਨਾ
ਇਹ ਜਾਣਿਆ ਕਿ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ਼੍ਰੀ ਰਾਮਦਾਸਪੁਰ ਨਗਰ ਦੇ ਵਿੱਚ ਨਿਵਾਸ ਕਰਦੇ ਨੇ ਕਿਉਂਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਪਹਿਲਾ ਨਾਮ ਸ਼੍ਰੀ ਰਾਮਦਾਸਪੁਰ ਸੀ ਡਿੱਠੇ ਸਭੇ ਥਾਵ ਨਹੀਂ ਤੁਦ ਜਿਹਾ ਬਧੋ ਪੁਰਖ ਵਿਧਾਤੇ ਤਾਤੂ ਸੋਹਿਆ ਵਸਦੇ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮ ਲਜਾਹੇ ਨਾਇ ਰਾਮਦਾਸ ਸਰ ਇਹਦਾ ਰਾਮਦਾਸਪੁਰ ਪਹਿਲਾ ਨਾਂ ਸੀ ਕਹਿਣ ਲੱਗਾ ਰਾਮਦਾਸਪੁਰ ਨਗਰ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਆਪਣਾ ਨਿਵਾਸ ਰੱਖਦੇ ਹਨ
ਮਗ ਮੈਂ ਨਿਸਬਸ ਪਹੁੰਚਿਓ ਆਏ
ਇਸ ਤਰ੍ਹਾਂ ਦੇ ਨਾਲ ਚਾਲਾ ਪਾਇਆ ਚਲਦਿਆਂ ਚਲਦਿਆਂ ਇੱਕ ਰਾਤ ਜਿਹੜੀ ਆ ਰਸਤੇ ਦੇ ਵਿੱਚ ਬਤੀਤ ਕੀਤੀ ਹੈ
ਨੀਰ ਕੂਪ ਸੋ ਪ੍ਰਥਮ ਨਹਾਏ
ਇੱਕ ਰਾਤ ਰਸਤੇ ਵਿੱਚ ਬਤੀਤ ਕਰਕੇ ਭਾਈ ਬੁੱਧੂ ਸ਼੍ਰੀ ਅੰਮ੍ਰਿਤਸਰ ਸਾਹਿਬ ਰਾਮਦਾਸਪੁਰ ਨਗਰ ਵਿੱਚ ਪਹੁੰਚਿਆ ਇੱਥੇ ਪਹੁੰਚ ਕਰਕੇ ਪਹਿਲਾਂ ਖੂਹ ਦੇ ਜਲ ਦੇ ਨਾਲ ਇਸ਼ਨਾਨ ਕੀਤਾ ਹੈ
ਅੰਮ੍ਰਿਤਸਰ ਮਹਿਕੀਨ ਇਸ਼ਨਾਨਾ
ਅੰਮ੍ਰਿਤ ਸਰੋਵਰ ਦੇ ਵਿੱਚ ਭਾਈ ਬੁੱਧੂ ਨੇ ਇਸ਼ਨਾਨ ਕੀਤਾ
ਜਪ ਜੀ ਪਾਠ ਸੋ ਪ੍ਰੇਮ ਬਖਾਨਾ
ਤੇ ਬੜੇ ਪ੍ਰੇਮ ਦੇ ਨਾਲ ਜਪ ਜੀ ਸਾਹਿਬ ਦੀ ਬਾਣੀ ਦਾ ਪਾਠ ਕੀਤਾ ਬੜਾ ਪ੍ਰੇਮ ਧਾਰਨ ਕਰਕੇ ਬੜੇ ਪ੍ਰੇਮ ਦੇ ਨਾਲ ਗਾ ਕੇ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਜਿਹੜੀ ਹੈ ਉਹਦਾ ਆਨੰਦ ਲਿਆ ਉਹ ਜਪ ਜੀ ਸਾਹਿਬ ਦਾ ਪਾਠ ਕੀਤਾ ਹੈ
ਨਿਜ ਮੰਦਰ ਮੈਂ ਸਤਿਗੁਰ ਬੈਸੇ
ਇੱਥੇ ਸਤਿਗੁਰੂ ਪਾਤਸ਼ਾਹ ਜੀ ਆਪਣੇ ਸੋਹਣੇ ਮੰਦਰ ਸਾਹਿਬ ਦੇ ਅੰਦਰ ਨਿਵਾਸ ਕਰਦੇ ਸਨ ਮੰਦਰਾਂ ਦੇ ਸਤਿਗੁਰੂ ਪਾਤਸ਼ਾਹ ਜੀ ਦਾ ਜਿੱਥੇ ਸੁੰਦਰ ਨਿਵਾਸ ਸੀ ਸਥਾਨ ਸੀ
ਸਦਨ ਬੈਕੁੰਠ ਬਿਸ਼ਨ ਪ੍ਰਭ ਜੈਸੇ
ਮਾਨੋ ਜਿਵੇਂ ਵਿਸ਼ਨੂੰ ਆਪਣੇ ਬੈਕੁੰਠ ਦੇ ਵਿੱਚ ਬੈਠਾ ਹੋਵੇ ਸਤਿਗੁਰੂ ਪਾਤਸ਼ਾਹ ਜੀ ਸੋਹਣੇ ਮਹਿਲਾਂ ਦੇ ਵਿੱਚ ਇਸ ਤਰ੍ਹਾਂ ਬੈਠੇ ਸ਼ੋਭਦੇ ਹਨ
ਗਾਏ ਰਬਾਬੀ ਰਾਗਨ ਚਾਰੂ
ਤੇ ਜਿਹੜੇ ਰਬਾਬੀ ਹਨ ਉਹ ਬੜੇ ਸੋਹਣੇ ਸੁੰਦਰ ਜਿਹੜਾ ਰਾਗਾਂ ਦੇ ਵਿੱਚ ਗੁਰੂ ਕੀ ਉਸਤਤੀ ਕਰਦੇ ਗੁਰੂ ਕੀ ਬਾਣੀ ਦਾ ਗਾਇਨ ਕਰਦੇ ਹਨ ਰਾਗਾਂ ਦੇ ਵਿੱਚ
ਜਿਨ ਸੁਣਵੇ ਫਲ ਪਾਏ ਉਦਾਰੂ
ਤੇ ਜਿਹੜੇ ਵੀ ਪ੍ਰੇਮ ਨਾਲ ਸੁਣਦੇ ਨੇ ਉਹ ਫਲ ਪ੍ਰਾਪਤ ਕਰਦੇ ਉਹ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਜਿਹੜੇ ਗੁਰੂ ਕੀ ਬਾਣੀ ਜਿਹੜੀ ਹੈ ਸਤਿਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦਾ ਜਿਹੜਾ ਕੀਰਤਨ ਹੈ ਜੇ ਕੋਈ ਸ਼ਰਧਾ ਧਾਰਨ ਕਰਕੇ ਪ੍ਰੇਮ ਦੇ ਨਾਲ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਸੁਣਦਾ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਉਹਨੂੰ ਮੁਕਤ ਕਰ ਦਿੰਦੇ ਨੇ ਮੁਕਤੀ ਦਾ ਫਲ ਬਖਸ਼ਦੇ ਨੇ ਇਸ ਤਰ੍ਹਾਂ ਦੇ ਨਾਲ ਬੜੇ ਪ੍ਰੇਮ ਨਾਲ ਗੁਰੂ ਕੇ ਸਿੱਖ ਸੁਣਦੇ ਫਲ ਪ੍ਰਾਪਤ ਕਰਦੇ
ਧਨ ਕੋ ਢੇਰ ਅਗਾਰੀ ਪਰਿਓ
ਸ਼ਬਦ ਦਾ ਸਤਿਕਾਰ ਕਰਦੇ ਆ ਬੇਅੰਤ ਸੰਗਤਾਂ ਜਿਹੜੀਆਂ ਨੇ ਉਹ ਭੇਟਾ ਦਿੰਦੀਆਂ ਬਹੁਤ ਵੱਡਾ ਢੇਰ ਅੱਗੇ ਲੱਗਾ ਹੈ
ਹੋਤ ਪ੍ਰਾਤ ਤੇ ਜੇ ਤਿਕ ਚਰਿਓ
ਸਵੇਰ ਤੋਂ ਲੈ ਕੇ ਕਰਕੇ ਜਿੰਨਾ ਚਿਰ ਸੰਗਤਾਂ ਆ ਰਹੀਆਂ ਨੇ ਬਹੁਤ ਜਿਹੜਾ ਧਨ ਉਹ ਚੜ ਰਿਹਾ ਭੇਟਾ ਜਿਹੜੀ ਉਹ ਦੇ ਰਹੀਆਂ ਹਨ
ਦਾਸ ਚਮਰ ਲੈ ਸੀਸ ਟੁਰਾਵੇ
ਉਧਰ ਇੱਕ ਸਿੱਖ ਆਪਣੇ ਹੱਥਾਂ ਦੇ ਵਿੱਚ ਚਵਰ ਲੈ ਕੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਚਵਰ ਦੀ ਸੇਵਾ ਨਿਭਾ ਰਿਹਾ ਹੈ
ਆਸਨ ਪਰਥਿਤ ਗੁਰ ਦੁੱਤ ਪਾਵੇ
ਤੇ ਸਤਿਗੁਰੂ ਪਾਤਸ਼ਾਹ ਜੀ ਆਪਣੇ ਸੁੰਦਰ ਤਖਤਾਂ ਤੇ ਬੈਠੇ ਸ਼ੋਭਾ ਪਾ ਰਹੇ ਸੋਭ ਰਹੇ ਹਨ
ਸਿੱਖ ਸੰਗਤ ਚਾਰੋਂ ਦਿਸ਼ ਦਰਸੈ
ਚਾਰੇ ਪਾਸਿਆਂ ਤੋਂ ਬੈਠੀਆਂ ਸਿੱਖ ਸੰਗਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਪਰਸਰੀਆਂ ਨੇ ਆ ਬੈਠੇ ਹੋ ਜਿਸ ਤਰ੍ਹਾਂ ਸਾਰੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਤਖਤਾਂ ਤੇ ਸੁਭਾਏ ਮਨ ਨੇ ਚਾਰੇ ਪਾਸੇ ਬੈਠੀਆਂ ਸੰਗਤਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਪਰਸ ਰਹੇ ਹੋ ਇਸੇ ਤਰ੍ਹਾਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਆਪਣੇ ਸੋਹਣੇ ਸੁੰਦਰ ਆਸਨਾਂ ਦੇ ਉੱਤੇ ਤਖਤਾਂ ਦੇ ਉੱਤੇ ਸ਼ੋਭਾ ਪਾ ਰਹੇ ਨੇ ਚਾਰੇ ਪਾਸੇ ਤੋਂ ਬੈਠੀਆਂ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਪਰਸਦੀਆਂ ਹਨ
ਮਨ ਗਨ ਮਨੋ ਸ਼ੰਭੂ ਵਿੱਚ ਪਰਸੈ
ਮਾਨੋ ਜਿਵੇਂ ਅਨੇਕਾਂ ਦੀ ਗਿਣਤੀ ਦੇ ਵਿੱਚ ਮੁਨੀ ਸ਼ਿਵ ਜੀ ਨੂੰ ਪੂਜਦੇ ਨੇ ਉਹ ਮੁਨੀ ਜਨ ਜਿਵੇਂ ਵੱਡੀ ਗਿਣਤੀ ਵਿੱਚ ਸ਼ਿਵ ਜੀ ਦੀ ਪੂਜਾ ਕਰਦੇ ਨੇ ਇਸੇ ਤਰ੍ਹਾਂ ਗੁਰੂ ਕੇ ਸਿੱਖ ਮੁਨੀਆਂ ਦੇ ਸਮਾਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਉਹਨੇ ਸੁੰਦਰ ਮੁਖ ਨੂੰ ਨਿਹਾਰਦੇ ਹਨ
ਬੁੱਧੂ ਜਾਏ ਉਪਾਇਲ ਧਰੀ
ਤੇ ਇਧਰੋਂ ਭਾਈ ਬੁੱਧੂ ਜੀ ਪਹੁੰਚੇ ਤੇ ਜਾ ਕਰਕੇ ਜਿਹੜੀ ਭੇਟਾ ਲੈ ਕੇ ਆਏ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਚੜਾ ਕੇ ਮੱਥਾ ਟੇਕਿਆ।
ਤਬ ਅਰਦਾਸ ਮੇਵਰੇ ਕਰੀ।
ਹੁਣ ਉਧਰੋਂ ਜਿਹੜਾ ਮੇਵੜਾ ਸੀ ਗੁਰੂ ਕਾ ਅਰਦਾਸੀਆ ਸਿੱਖ, ਉਹ ਮੇਵੜੇ ਨੇ ਗੁਰ ਚਰਨਾਂ ਦੇ ਵਿੱਚ ਬੇਨਤੀ ਕੀਤੀ,
ਸ਼੍ਰੀ ਗੁਰ ਜੀ ਇਹੋ ਸਿੱਖ ਤੁਮਾਰਾ।
ਕਹਿਣ ਲੱਗਾ, ਹੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ, ਇਹ ਤੁਹਾਡਾ ਇੱਕ ਸਿੱਖ ਜਿਹੜਾ ਲਾਹੌਰ ਤੋਂ ਚੱਲ ਕੇ ਆਇਆ ਹੈ,
ਜਾਚ ਤਰਾਵਰ ਸਿਦਕ ਉਦਾਰਾ।
ਪਾਤਸ਼ਾਹ ਇਹ ਮਹਾਨ ਸਿਦਕ ਜਿਹੜਾ ਮੰਗਦਾ ਹੈ, ਮਹਾਨ ਸਿਦਕ ਦੀ ਭਾਵਨਾ ਲੈ ਕਰਕੇ ਆਪ ਜੀ ਕੋਲ ਆਇਆ ਹੈ।
ਬਹੁ ਧਨ ਸੰਗ ਭਜਾਵਾ ਲਾਇਵ।
ਬੇਨਤੀ ਕੀਤੀ ਸਤਿਗੁਰੂ ਪਾਤਸ਼ਾਹ, ਇਹ ਸਿੱਖ ਨੇ ਬਹੁਤਾ ਧਨ ਖਰਚ ਕੇ ਜਿਹੜੇ ਆਵੇ ਲਾਏ ਨੇ ਇੱਟਾਂ ਪਕਾਉਣ ਦੇ ਵਾਸਤੇ,
ਇਹ ਸਿੱਧ ਹੋਤ ਅਬੈ ਚੱਲ ਆਇਵ।
ਹੁਣ ਇਹ ਚਾਹੁੰਦਾ ਕਿ ਉਹ ਕਾਰਜ ਸਿੱਧ ਹੋ ਜਾਏ, ਮੇਰਾ ਕਾਰਜ ਸਵਰ ਜਾਏ, ਜਿਹੜੇ ਆਵੇ ਦੇ ਵਿੱਚ ਇੱਟਾਂ ਜਿਹੜੀਆਂ ਨੇ ਉਹ ਪੱਕ ਜਾਣ, ਇਹ ਸ਼ਰਧਾ ਲੈ ਕਰਕੇ ਭਾਵਨਾ ਲੈ ਕਰਕੇ ਚੱਲ ਕੇ ਇੱਥੇ ਆਇਆ ਹੈ।
ਪਾਕ ਹੈ ਨੀਕੋ ਬਾਕ ਤੁਮਾਰਾ।
ਪਾਤਸ਼ਾਹ ਇਹ ਚਾਹੁੰਦਾ ਕਿ ਆਪ ਜੀ ਆਪਣੇ ਸੁੰਦਰ ਸੁੰਦਰ ਮੁਖਾਰ ਬਿੰਦ ਤੋਂ, ਪਾਵਨ ਮੁਖ ਤੋਂ ਇਹ ਬਚਨ ਕਹਿ ਦੇਵੋ।
ਚਹਿਤ ਕਹਾਇਓ ਹੋਏ ਨਾ ਬਿਗਾਰਾ।
ਕਹਾਉਣਾ ਚਾਹੁੰਦਾ ਆਪ ਜੀ ਦੇ ਮੁਖ ਦੇ ਵਿੱਚੋਂ, ਬਚਨ ਸੁਣਨਾ ਚਾਹੁੰਦਾ ਪਾਤਸ਼ਾਹ, ਕਿ ਇਹ ਕਾਰਜ ਦੇ ਵਿੱਚ ਕੋਈ ਵਿਗਾੜ ਨਾ ਪਵੇ, ਇਹ ਕਾਰਜ ਨਾ ਵਿਗੜੇ, ਕਾਰਜ ਸਵਰ ਜਾਵੇ।
ਕਰੁਣਾ ਭਰੇ ਰਸੀਲੇ ਨੈਣ,
ਤੇ ਕਿਰਪਾ ਦੇ ਨਾਲ ਭਰੇ ਹੋਏ ਨੈਣਾ ਵਾਲੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ,
ਸੁਣ ਇਸ ਕੋ ਪਿਖ ਕਰ ਕਹਿ ਬੈਨ।
ਤੇ ਹੁਣ ਜਦੋਂ ਬੇਨਤੀ ਸੁਣੀ ਆ, ਮੇਵੜੇ ਨੇ ਬੇਨਤੀ ਕੀਤੀ ਤੇ ਬੇਨਤੀ ਸੁਣ ਕਰਕੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਭਾਈ ਬੁੱਧੂ ਸਿੱਖ ਨੂੰ ਵੇਖ ਕੇ ਕਹਿਣ ਲੱਗੇ,
ਕਾਰਜ ਤੋਰ ਸਿੱਧ ਹੋਏ ਜਾਏ।
ਕਹਿਣ ਲੱਗੇ, ਭਾਈ ਬੁੱਧੂ, ਜਾ ਤੇਰਾ ਕਾਰਜ ਸਿੱਧ ਹੋਏਗਾ, ਤੇਰਾ ਕਾਰਜ ਜਿਹੜਾ ਉਹ ਸਵਰ ਜਾਏਗਾ।
ਸੇਵ ਉਹ ਸਿੱਖਿਆਂ ਕੋ ਮਨ ਲਾਏ।
ਤੇ ਗੁਰੂ ਕੇ ਸਿੱਖਾਂ ਦੀ ਮਨ ਲਾ ਕੇ ਸੇਵਾ ਕਰਨੀ ਹੈ, ਗੁਰੂ ਕੇ ਸਿੱਖਾਂ ਦੀ ਸੇਵਾ ਭਾਵਨਾ ਨਾਲ ਕਰਨੀ ਹੈ, ਤੇਰਾ ਕਾਰਜ ਜਰੂਰ ਸਵਰੇਗਾ।
ਪਾਖ ਇੰਟ ਕਾ ਹੋਵੇ ਨੀਕੇ,
ਜਿਹੜੀਆਂ ਇੱਟਾਂ ਨੇ ਉਹ ਬਹੁਤ ਚੰਗੀ ਤਰ੍ਹਾਂ ਨਾਲ ਪੱਕਣਗੀਆਂ।
ਕਰੋ ਮਨੋਰਥ ਪੂਰਨ ਜੀ ਕੇ,
ਤੇਰੇ ਜਿਹੜੇ ਜੀ ਦਾ ਮਨੋਰਥ ਹੈ ਭਾਈ ਬੁੱਧੂ, ਜਰੂਰ ਪੂਰਾ ਹੋਏਗਾ, ਜਿਹੜਾ ਭਾਵਨਾ ਤੂੰ ਲੈ ਕੇ ਆਇਆ, ਮਨੋਰਥ ਲੈ ਕੇ ਆਇਆ, ਉਹ ਤੇਰਾ ਜਰੂਰ ਗੁਰੂ ਕਿਰਪਾ ਕਰੇਗਾ, ਪੂਰਾ ਹੋਵੇਗਾ।
ਇਹ ਸੁਣ ਕੇ ਤਬ ਬੰਦਨ ਠਾਨੀ,
ਇਹ ਸੁਣ ਕਰਕੇ ਭਾਈ ਬੁੱਧੂ ਬੜਾ ਪ੍ਰਸੰਨ ਹੋਇਆ, ਬੜਾ ਖੁਸ਼ ਹੋਇਆ, ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਵੰਦਨਾ ਕੀਤੀ ਹੈ।
ਹੁਣ ਆਇਓ ਹੋ ਲਵਪੁਰੀ ਮਹਾਨੀ,
ਇਥੋਂ ਆ ਗਿਆ ਲੈ ਕਰਕੇ ਭਾਈ ਬੁੱਧੂ ਲਾਹੌਰ ਨੂੰ ਵਾਪਸ ਮੁੜਿਆ ਹੈ।
ਗੁਰੂ ਵਾਕ ਪਰ ਕਰ ਵਿਸ਼ਵਾਸ,
ਸਤਿਗੁਰੂ ਪਾਤਸ਼ਾਹ ਜੀ ਦੇ ਬਚਨਾਂ ਦੇ ਉੱਪਰ ਪੂਰਨ ਭਰੋਸਾ ਹੈ ਭਾਈ ਬੁੱਧੂ ਨੂੰ, ਕਿਉਂਕਿ ਗੁਰੂ ਸਾਹਿਬ ਦੇ ਬਚਨ ਤੇ ਭਰੋਸੇ ਨਾਲ ਗੱਲ ਬਣਨੀ ਹੈ। ਜੇ ਭਰੋਸਾ ਹੀ ਨਾ ਰਿਹਾ, ਜੇ ਪ੍ਰਤੀਤ ਹੀ ਨਾ ਬਣੀ, ਤੇ ਪ੍ਰਤੀਤ ਤੋਂ ਭਰੋਸੇ ਤੋਂ ਬਿਨਾਂ ਗੱਲ ਨਹੀਂ ਬਣਨੀ, ਕਿਉਂਕਿ ਗੁਰੂ ਕਾ ਸਿੱਖ ਅਸੀਂ ਕਈ ਵਾਰੀ ਅਰਦਾਸ ਕਰਦੇ ਹਾਂ ਜਾਂ ਕਰਵਾਉਂਦੇ ਹਾਂ ਗੁਰੂ ਕੇ ਗ੍ਰੰਥੀ ਸਿੰਘ ਪਾਸੋਂ ਅਰਦਾਸੀਏ ਦੇ ਕੋਲੋਂ, ਤੇ ਕਈ ਵਾਰੀ ਮਨ ਪਾਰੇ ਦੀ ਨਿਆਈ ਡੋਲਦਾ ਰਹਿੰਦਾ ਕਿ ਪਤਾ ਨਹੀਂ ਮੇਰੀ ਅਰਦਾਸ ਪੂਰੀ ਹੋਏਗੀ ਕਿ ਨਹੀਂ, ਕਦੋਂ ਹੋਏਗੀ, ਮੇਰਾ ਕਾਰਜ ਕਦੋਂ ਸਵਰੇਗਾ। ਇਹ ਨਹੀਂ, ਭਾਵਨਾ ਇਹ ਲੈ ਕੇ ਆਏ ਕਿ ਮੇਰਾ ਗੁਰੂ ਸਮਰੱਥ ਹੈ, ਮੈਂ ਭਾਵਨਾ ਨਾਲ ਗੁਰੂ ਕੋਲ ਇਹ ਸ਼ਰਧਾ ਇਹ ਮਨੋਰਥ ਲੈ ਕੇ ਜਾ ਰਿਹਾ, ਸ਼ਰਧਾ ਧਾਰਨ ਕਰਕੇ ਜਦੋਂ ਆਏਗਾ ਤੇ ਫਿਰ ਗੁਰੂ ਸਾਹਿਬ ਉਹ ਕਾਰਜ ਨੂੰ ਸਵਾਰਨ ਵਿੱਚ ਦੇਰੀ ਨਹੀਂ ਲਾਉਂਦੇ। ਜੇ ਦੇਰੀ ਲੱਗਦੀ ਹੈ ਤਾਂ ਉਹ ਕਿਤੇ ਨਾ ਕਿਤੇ ਕਾਰਨ ਸਾਡਾ ਹੀ ਬਣਦਾ, ਮਨ ਸਾਡਾ ਹੀ ਡੋਲਦਾ। ਜੇ ਪੂਰਨ ਵਿਸ਼ਵਾਸ ਬਣ ਗਿਆ, ਪੂਰਨ ਭਰੋਸਾ ਬਣ ਗਿਆ, ਤੇ ਫਿਰ ਕਾਰਜ ਹੋਣ ਦੇ ਵਿੱਚ ਕੋਈ ਦੇਰੀ ਨਹੀਂ ਲੱਗਦੀ, ਛਿਣ ਮਾਤਰ ਵੀ ਦੇਰੀ ਨਹੀਂ ਲੱਗਦੀ। ਕਿਉਂਕਿ ਭਾਈ ਆਪਾਂ ਅਰਦਾਸ ਜਦੋਂ ਕਰਦੇ ਹਾਂ, ਇੱਕ ਵਾਰੀ ਇੱਕ ਨਗਰ ਦੇ ਵਿੱਚ ਕਿਸੇ ਇਸ ਇਲਾਕੇ ਦੇ ਵਿੱਚ ਐਸਾ ਸਮਾਂ ਬਣਿਆ, ਨੌਬਤ ਆ ਗਈ ਕਿ ਲੰਬਾ ਸਮਾਂ ਬਰਸਾਤ ਨਾ ਹੋਈ, ਤੇ ਜਦੋਂ ਬਰਸਾਤ ਨਾ ਹੋਈ, ਫਸਲਾਂ ਸੁੱਕ ਗਈਆਂ, ਕਾਲ ਪੈਣ ਦੀ ਨੌਬਤ ਆ ਗਈ। ਕੁਝ ਸਿਆਣੇ ਮੁਖੀਆਂ ਨੇ ਮਿਲ ਕੇ ਵਿਚਾਰ ਕੀਤੀ ਕਿ ਮੀਂਹ ਪਾਉਣਾ ਪਰਮਾਤਮਾ ਦੇ ਹੱਥ ਵਿੱਚ ਹੈ, ਉਹਦੀ ਮਰਜ਼ੀ ਹੈ, ਉਹ ਚਾਹੇ ਪਾਵੇ ਨਾ ਪਾਵੇ, ਪਰ ਆਪਾਂ ਨੂੰ ਮਿਲ ਕੇ ਉਹਦੇ ਕੋਲ ਅਰਦਾਸ ਕਰਨੀ ਚਾਹੀਦੀ ਹੈ, ਬਿਨਾਂ ਕਰਨੀ ਚਾਹੀਦੀ ਹੈ ਕਿ ਉਹ ਕਿਰਪਾ ਕਰੇ, ਮੀਂਹ ਪਾ ਦੇਵੇ, ਫਸਲਾਂ ਹੋ ਜਾਣ ਤੇ ਕਾਲ ਨਾ ਪਵੇ। ਤਾਂ ਹੁਣ ਇਹ ਵਿਸ਼ਾ ਲੈ ਕੇ ਸਮਾਂ ਨੀਯਤ ਕਰ ਲਿਆ, ਦਿਨ ਨੀਯਤ ਕਰ ਲਿਆ, ਨਗਰ ਦੇ ਵਿੱਚ ਇਲਾਕੇ ਵਿੱਚ ਢੰਡੋਰਾ ਪਰਵਾ ਦਿੱਤਾ ਕਿ ਫਲਾਣੇ ਦਿਨ ਨੂੰ ਫਲਾਣੀ ਜਗ੍ਹਾ ਤੇ ਸਾਰੇ ਲੋਕ ਇਕੱਠੇ ਹੋਣ, ਇੱਕ ਬਿਨਾਂ ਬੇਨਤੀ ਕੀਤੀ ਜਾਣੀ ਹੈ, ਉਹਦੇ ਵਾਸਤੇ ਸਾਰੇ ਲੋਕਾਂ ਨੇ ਇਕੱਠੇ ਹੋਣਾ, ਪਰਿਵਾਰਾਂ ਸਮੇਤ ਪਹੁੰਚਣ। ਸਮਾਂ ਆਇਆ ਜਦੋਂ ਸਾਰੇ ਲੋਕ ਚੱਲ ਕੇ ਆ ਗਏ ਤੇ ਹੁਣ ਇਹਨਾਂ ਦੀ ਭਾਵਨਾ ਵੇਖਣ ਵਾਸਤੇ ਪ੍ਰਮਾਤਮਾ ਨੇ ਇੱਕ ਖੇਡ ਰਚੀ। ਫਕੀਰ ਦੇ ਰੂਪ ਵਿੱਚ ਆਏ ਤੇ ਜਿਹੜਾ ਮੁਖੀ ਸੀ ਜਿਹਨੇ ਖੜੇ ਹੋ ਕੇ ਅਰਦਾਸ ਦੀ ਤਿਆਰੀ ਕੀਤੀ ਅਰਦਾਸ ਕਰਨੀ ਸੀ ਉਹਨੂੰ ਕਹਿਣ ਲੱਗੇ ਕਿ ਭਾਈ ਅੱਜ ਸਾਰਾ ਨਗਰ ਸਾਰਾ ਇਲਾਕਾ ਇਕੱਠਾ ਹੋਇਆ ਸੁੱਖ ਹੈ। ਕਹਿਣ ਲੱਗੇ ਜੀ ਨਗਰ ਵਿੱਚ ਸੁੱਖ ਹੈ, ਕਾਲ ਪੈਣ ਦੀ ਨੌਬਤ ਆ ਗਈ, ਮੀਂਹ ਪੈ ਨਹੀਂ ਰਿਹਾ, ਫਸਲਾਂ ਸੁੱਕ ਰਹੀਆਂ ਨੇ। ਸੋਚਿਆ ਕਿ ਕਿਉਂ ਨਾ ਪ੍ਰਮਾਤਮਾ ਅੱਗੇ ਅਰਦਾਸ ਕਰੀਏ, ਬਾਰਿਸ਼ ਹੋਵੇ, ਸਾਡੀਆਂ ਫਸਲਾਂ ਪੱਕ ਜਾਣ, ਕਾਲ ਨਾ ਪਵੇ। ਤੇ ਫਕੀਰ ਕਹਿਣ ਲੱਗਾ ਕਿ ਵਿਸ਼ਾ ਤੁਹਾਡਾ ਬਹੁਤ ਵਧੀਆ, ਵਿਸ਼ਾ ਤੁਸੀਂ ਬਹੁਤ ਵਧੀਆ ਚੁਣਿਆ, ਪਰ ਤੁਸੀਂ ਆਪਣੇ ਕੋਲ ਬਰਸਾਤ ਤੋਂ ਭਿੱਜਣ ਵਾਸਤੇ ਕਿ ਭਿੱਜ ਨਾ ਸਕੀਏ ਕੋਈ ਛਤਰੀਆਂ ਆਦਿਕ ਕੋਈ ਐਸਾ ਜਿਹੜਾ ਨਾਲ ਨਹੀਂ ਲੈ ਕੇ ਆਏ ਤਾਂ ਕਿ ਬਰਸਾਤ ਦੇ ਵਿੱਚ ਤੁਸੀਂ ਭਿੱਜ ਨਾ ਸਕੋ। ਤੇ ਉਹ ਜਿਹੜਾ ਮੁਖੀਆ ਸੀ ਉਹ ਫਕੀਰ ਨੂੰ ਕਹਿਣ ਲੱਗਾ ਫਕੀਰ ਜੀ ਕੀ ਗੱਲ ਕਰਦੇ ਹੋ, ਸੂਰਜ ਇੰਨਾ ਚਮਕਾ ਮਰ ਰਿਹਾ, ਬੱਦਲ ਕਿਤੇ ਨਜ਼ਰੇ ਨਹੀਂ ਆਉਂਦਾ, ਤੁਸੀਂ ਭਿੱਜਣ ਦੀ ਗੱਲ ਕਰਦੇ ਹੋ। ਉਹ ਕਹਿਣ ਲੱਗੇ ਵਿਸ਼ਾ ਤੁਸੀਂ ਬਹੁਤ ਵਧੀਆ ਚੁਣਿਆ ਅਰਦਾਸ ਦਾ, ਪਰ ਤੁਹਾਡੇ ਅੰਦਰ ਭਰੋਸਾ ਨਹੀਂ ਬਣਿਆ। ਤੁਸੀਂ ਇਹ ਸੋਚਿਆ ਕਿ ਅਰਦਾਸ ਕਰਾਂਗੇ ਪਤਾ ਨਹੀਂ ਕਦੋਂ ਪਵੇਗਾ। ਜੇ ਅੱਜ ਮਨ ਅੰਦਰ ਭਰੋਸਾ ਲੈ ਕੇ ਆਉਂਦੇ, ਹੱਥਾਂ ਵਿੱਚ ਛਤਰੀਆਂ ਲੈ ਕੇ ਆਉਂਦੇ ਤੇ ਅੱਜ ਤੁਸੀਂ ਤੁਹਾਡੀ ਬੇਨਤੀ ਉਸ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਣੀ ਸੀ ਤੇ ਮੀਂਹ ਪੈਣਾ ਸੀ, ਹੁਣ ਪਵੇਗਾ ਜ਼ਰੂਰ ਪਰ ਦੇਰੀ ਲੱਗੇਗੀ, ਕਾਰਨ ਤੁਹਾਡੇ ਅੰਦਰ ਭਰੋਸਾ ਨਹੀਂ ਬਣਿਆ, ਪ੍ਰਤੀਤ ਨਹੀਂ ਬਣੀ। ਇਸ ਕਰਕੇ ਸਿੱਖ ਦੇ ਅੰਦਰ ਪੂਰਨ ਵਿਸ਼ਵਾਸ ਹੋਵੇ, ਭਰੋਸਾ ਹੋਵੇ, ਪ੍ਰਤੀਤ ਹੋਵੇ ਕਿ ਮੈਂ ਗੁਰੂ ਕੋਲ ਜਾ ਰਿਹਾ, ਗੁਰੂ ਮੇਰਾ ਸਮਰੱਥ ਹੈ, ਉਹ ਮਨੋਰਥ ਲੈ ਕੇ ਜਦੋਂ ਜਾਵਾਂਗਾ ਤੇ ਗੁਰੂ ਮੇਰੇ ਤੇ ਜ਼ਰੂਰ ਕਿਰਪਾ ਕਰੇਗਾ, ਮੇਰਾ ਕਾਰਜ ਸਵਾਰੇਗਾ। ਇਸ ਕਰਕੇ ਜਦੋਂ ਵੀ ਗੁਰੂ ਕੋਲ ਚੱਲ ਕੇ ਆਈਏ, ਗੁਰੂ ਅੱਗੇ ਅਰਦਾਸ ਕਰੀਏ ਜਾਂ ਕਰਵਾਈਏ ਤਾਂ ਮਨ ਅੰਦਰ ਪੂਰਨ ਵਿਸ਼ਵਾਸ ਹੋਵੇ, ਪੂਰਨ ਭਰੋਸਾ ਹੋਵੇ ਭਾਈ ਬੁੱਧੂ ਦੀ ਨਿਆਈ। ਹੁਣ ਪੂਰਨ ਭਰੋਸਾ ਜਿਹੜਾ ਬਚਨਾਂ ਤੇ ਗੁਰੂ ਸਾਹਿਬ ਤੇ ਇਹਨੇ ਕੀਤਾ ਕਿ ਮੇਰਾ ਕਾਰਜ ਸਵਰੇਗਾ,
ਦਈ ਪਜਾਵੇ ਅਗਨ ਪ੍ਰਕਾਸ਼,
ਗੁਰੂ ਸਾਹਿਬ ਦੇ ਬਚਨਾਂ ਤੇ ਭਰੋਸਾ ਕਰਕੇ ਜਿਹੜੇ ਪਜਾਵੇ ਸਨ ਉਹਨਾਂ ਨੂੰ ਅੱਗ ਦਿੱਤੀ ਹੈ।
ਕਿਤਕ ਦਯੋਸ ਮਹਿ ਮੂੰਹ ਹਰੀ ਖੋਲੀ,
ਤੇ ਕਈ ਦਿਨ ਜਦੋਂ ਬੀਤ ਕੇ ਇਸ ਤਰ੍ਹਾਂ ਅੱਗ ਦਿੱਤਿਆਂ ਤੋਂ ਬਾਅਦ, ਕਈ ਦਿਨ ਬੀਤਣ ਤੋਂ ਬਾਅਦ ਉਹ ਜਿਹੜੇ ਆਵਿਆਂ ਦੀ ਮੋਹਰੀ ਸੀ ਉਹ ਜਦੋਂ ਅੱਗੋਂ ਖੋਲ ਕੇ ਵੇਖੀ,
ਪਾਕੀ ਇੰਟ ਪਈ ਬਹੁ ਮੋਲੀ,
ਤੇ ਵੇਖਿਆ ਕਿ ਬੜੀਆਂ ਸੋਹਣੀਆਂ ਇੱਟਾਂ ਪੱਕ ਕੇ ਲਾਲ ਹੋਈਆਂ ਨੇ, ਜਿਹੜੀਆਂ ਬਹੁ ਮੁੱਲ ਵਾਲੀਆਂ ਨੇ, ਜਿਹੜੀ ਚੰਗੀ ਕੀਮਤ ਮਿਲੇਗੀ ਜਿਨ੍ਹਾਂ ਦੀ, ਜਿਨ੍ਹਾਂ ਦੇ ਬਦਲੇ ਚੰਗਾ ਧਨ ਪ੍ਰਾਪਤ ਹੋਏਗਾ। ਉਹ ਜਿਹੜੀਆਂ ਸੋਹਣੀਆਂ ਸੁੰਦਰ ਇੱਟਾਂ ਪੱਕ ਕੇ ਲਾਲ ਚੰਗੀ ਤਰ੍ਹਾਂ ਤਿਆਰ ਹੋਈਆਂ ਹਨ,
ਸਿੱਖਿਆਂ ਕੋ ਆਹਾਰ ਅਚਵਾਵੋ,
ਮਨ ਅੰਦਰ ਖਿਆਲ ਕੀਤਾ ਕਿ ਆਵਿਆਂ ਦੀਆਂ ਇੱਟਾਂ ਵੇਚਣ ਤੋਂ ਪਹਿਲਾਂ ਮੈਂ ਗੁਰੂ ਕੇ ਸਿੱਖਾਂ ਨੂੰ ਘਰ ਬੁਲਾ ਕੇ ਉਹਨਾਂ ਨੂੰ ਪਹਿਲਾਂ ਭੋਜਨ ਛਕਾਵਾਂ, ਇੱਟਾਂ ਮੈਂ ਬਾਅਦ ਵਿੱਚ ਵੇਚਾਂਗਾ, ਗੁਰੂ ਨੇ ਕਿਰਪਾ ਕੀਤੀ ਹੈ, ਮੇਰੇ ਆਵੇ ਤਿਆਰ ਹੋਏ ਨੇ, ਇੱਟਾਂ ਪੱਕੀਆਂ ਨੇ, ਹੁਣ ਪਹਿਲਾਂ ਮੈਂ ਗੁਰੂ ਕੇ ਸਿੱਖਾਂ ਨੂੰ ਘਰ ਬੁਲਾ ਕੇ ਉਹਨਾਂ ਨੂੰ ਭੋਜਨ ਛਕਾਉਣਾ ਕਰਾਂ।
ਸਦਨ ਆਨ ਆ ਛੇਤਰ ਬਤਾਵੋ,
ਤੇ ਆਪਣੇ ਘਰ ਵਿੱਚ ਬੁਲਾ ਕੇ ਉਹਨਾਂ ਦੀ ਚੰਗੀ ਤਰ੍ਹਾਂ ਸੇਵਾ ਕਰਾਂ, ਉਹਨਾਂ ਨੂੰ ਤ੍ਰਿਪਤ ਕਰਾਂ,
ਉਨ ਵੇਚੋ ਸਭ ਈਟ ਪੁਜਾਵੋ,
ਉਹਨਾਂ ਨੂੰ ਤ੍ਰਿਪਤ ਕਰਕੇ ਸੇਵਾ ਕਰਕੇ ਫਿਰ ਮੈਂ ਆਪਣੇ ਆਵਿਆਂ ਦੀਆਂ ਜਿਹੜੀਆਂ ਇੱਟਾਂ ਉਹ ਵੇਚਾਂਗਾ।
ਧਨ ਦੈਨੋ ਜਿਸ ਤੇ ਨਿਤ ਲਿਆਵੋ,
ਜਿਹਦੇ ਕੋਲੋਂ ਮੈਂ ਨਿਤ ਧਨ ਲਿਆ ਕੇ ਖਰਚ ਕਰਨਾ ਇਹ ਆਵਿਆਂ ਦੇ ਉੱਤੇ, ਜਿਹਦੇ ਕੋਲੋਂ ਮੈਂ ਕਰਜ਼ ਲੈਣਾ ਬਾਣੀਆਂ ਦੇ ਕੋਲੋਂ,
ਸਦਨ ਜਾਏ ਕਹਿ ਕੀਲ ਸਤਿਆਰੀ,
ਹੁਣ ਜਿਹੜੇ ਸਾਰੀ ਤਿਆਰੀ ਕੀਤੀ ਹੈ ਉਹ ਆਵਿਆਂ ਦੀਆਂ ਇੱਟਾਂ ਕੱਢਣ ਵਾਸਤੇ ਵੇਚਣ ਵਾਸਤੇ ਸਾਰੀ ਤਿਆਰੀ ਜਦੋਂ ਕੀਤੀ,
ਭੋਜਨ ਸਵਾਦ ਲਏ ਅਨੇਕ ਪ੍ਰਕਾਰੀ,
ਹੁਣ ਸਿੱਖਾਂ ਨੂੰ ਭੋਜਨ ਛਕਾਉਣ ਵਾਸਤੇ ਪਹਿਲਾਂ ਭਾਵਨਾ ਬਣੀ ਕਿ ਸਿੱਖਾਂ ਨੂੰ ਭੋਜਨ ਛਕਾਇਆ ਜਾਵੇ, ਹੁਣ ਭੋਜਨ ਛਕਾਉਣ ਦੇ ਲਈ ਤਿਆਰੀ ਕਰਨ ਲੱਗਾ, ਘਰ ਦੇ ਅੰਦਰ ਸਾਰਾ ਸਮਾਨ ਸਮੱਗਰੀ ਤਿਆਰ ਕੀਤੀ,
ਸਿੱਖ ਸੰਗਤ ਬਹੁਤੇ ਬੁਲਵਾਏ,
ਬਹੁਤ ਵੱਡੇ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ, ਸੱਦਾ ਦੇ ਕੇ ਘਰ ਦੇ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੂੰ ਬੁਲਾਇਆ ਹੈ,
ਪੰਤ ਇਹ ਪੰਤ ਬਣਾਏ ਬਿਠਾਏ,
ਭੋਜਨ ਤਿਆਰ ਕਰਕੇ ਪੰਗਤਾਂ ਬਣਾਈਆਂ ਗਈਆਂ, ਪੰਗਤਾਂ ਦੇ ਵਿੱਚ ਆਈਆਂ ਹੋਈਆਂ ਸਾਰੀਆਂ ਸਿੱਖ ਸੰਗਤਾਂ ਨੂੰ ਬਿਠਾਇਆ ਗਿਆ,
ਪ੍ਰਥਮ ਕੀਰਤਨ ਕੋ ਕਰਵਾਇਓ,
ਪਹਿਲਾਂ ਗੁਰੂ ਕਾ ਕੀਰਤਨ ਕੀਤਾ, ਗੁਰੂ ਕੇ ਰਬਾਬੀਆਂ ਨੇ ਗੁਰੂ ਕੀ ਬਾਣੀ ਦਾ ਕੀਰਤਨ ਕੀਤਾ ਗਿਆ,
ਗਾਏ ਰਬਾਬੀ ਸ਼ਬਦ ਸੁਣਾਇਓ,
ਗੁਰੂ ਕੇ ਰਬਾਬੀ ਜਿਹੜੇ ਨੇ ਉਹ ਰਾਗ ਦੇ ਵਿੱਚ ਗੁਰੂ ਕਿਆ ਸਿੱਖ ਸੰਗਤਾਂ ਸਿੱਖਾਂ ਨੂੰ ਸ਼ਬਦ ਸਰਵਣ ਕਰਵਾਉਂਦੇ ਹਨ
ਕਰ ਅਰਦਾਸ ਵਰਤਾਏ ਅਹਾਰਾ
ਫਿਰ ਅਰਦਾਸ ਕੀਤੀ ਗਈ ਅਰਦਾਸ ਕਰਕੇ ਜਿਹੜਾ ਭੋਜਨ ਪ੍ਰਸ਼ਾਦ ਤਿਆਰ ਕੀਤਾ ਸੀ ਉਹ ਸਿੱਖ ਸੰਗਤਾਂ ਦੇ ਵਿੱਚ ਵਰਤਾਇਆ ਗਿਆ
ਅਚਵਨ ਕੀਨੇ ਅਨੇਕ ਪ੍ਰਕਾਰਾ
ਜਿਹੜਾ ਆਈਆਂ ਹੋਈਆਂ ਸਿੱਖ ਸੰਗਤਾਂ ਸਨ ਉਹਨਾਂ ਦੇ ਲਈ ਬਹੁਤ ਸੁੰਦਰ ਪਕਵਾਨ ਤਿਆਰ ਕੀਤੇ ਗਏ ਕਈ ਭਾਂਤ ਦੇ ਪਕਵਾਨ ਬਣਾਏ ਉਹ ਸਾਰੇ ਜਿਹੜੇ ਪਕਵਾਨ ਬਣਾਏ ਸਨ ਸਿੱਖ ਸੰਗਤਾਂ ਨੂੰ ਛਕਾਏ ਸਿੱਖ ਸੰਗਤਾਂ ਨੇ ਬੜੇ ਆਨੰਦ ਦੇ ਨਾਲ ਬਹੁਤੇ ਬਣੇ ਹੋਏ ਪਕਵਾਨ ਜਿਹੜੇ ਉਹ ਛਕੇ ਹਨ
ਤ੍ਰਿਪਤ ਭਾਈ ਸਭ ਸੰਗਤ ਆਛੈ
ਜਦੋਂ ਇਸ ਪ੍ਰਕਾਰ ਦੇ ਨਾਲ ਭਾਈ ਬੁੱਧੂ ਨੇ ਬੜੇ ਪ੍ਰੇਮ ਨਾਲ ਭੋਜਨ ਪ੍ਰਸ਼ਾਦ ਤਿਆਰ ਕੀਤਾ ਬਹੁਤ ਸਾਰੇ ਅਨੇਕਾਂ ਤਰ੍ਹਾਂ ਦੇ ਪਦਾਰਥ ਬਣਾਏ ਫਿਰ ਵੱਡਾ ਸੰਗਤਾਂ ਨੂੰ ਬੁਲਾ ਕੇ ਉਹ ਪ੍ਰੇਮ ਨਾਲ ਛਕਾਉਣਾ ਕੀਤੇ ਤੇ ਛਕ ਕਰਕੇ ਜਿਹੜੀਆਂ ਸੰਗਤਾਂ ਨੇ ਉਹ ਬੜੀਆਂ ਪ੍ਰਸੰਨ ਹੋਈਆਂ ਤ੍ਰਿਪਤ ਹੋਈਆਂ
ਇੱਕ ਸਿੱਖ ਚੱਲ ਆਏ ਉਹ ਪਾਛੈ
ਤੇ ਜਦੋਂ ਭੋਜਨ ਛਕਾਇਆ ਜਾ ਰਿਹਾ ਸੀ ਸਿੱਖ ਸੰਗਤਾਂ ਨੂੰ ਤਾਂ ਇਹਨੇ ਨੂੰ ਜਦੋਂ ਸਿੱਖ ਸੰਗਤਾਂ ਇੱਧਰ ਭੋਜਨ ਛਕ ਚੁੱਕੀਆਂ ਸਨ ਤਾਂ ਇੱਕ ਗੁਰੂ ਕਾ ਸਿੱਖ ਚੱਲ ਕੇ ਆਇਆ ਭਾਈ ਬੁੱਧੂ ਦੇ ਘਰ
ਕਰੀ ਜਾਚਨਾ ਦੇਹੋ ਆਹਾਰੇ
ਉਹਨੇ ਆ ਕੇ ਬੇਨਤੀ ਕੀਤੀ ਭੋਜਨ ਮੰਗਿਆ ਉਹਨੇ ਭਾਈ ਬੁੱਧੂ ਨੂੰ ਕਹਿਣ ਲੱਗਾ ਕਿ ਮੈਨੂੰ ਭੁੱਖ ਲੱਗੀ ਹੈ ਮੈਨੂੰ ਭੋਜਨ ਛਕਾਵੋ
ਗੁਰ ਹਿਤ ਤੇ ਕੀਨ ਸਤੈ ਤਿਆਰੇ
ਕਹਿਣ ਲੱਗੇ ਤੂੰ ਗੁਰੂ ਦਾ ਹਿਤ ਜਾਣ ਕੇ ਗੁਰੂ ਦੇ ਨਾਲ ਪ੍ਰੇਮ ਕਰਦੇ ਆ ਭੋਜਨ ਪ੍ਰਸ਼ਾਦ ਤਿਆਰ ਕਰਕੇ ਸਿੱਖ ਸੰਗਤਾਂ ਨੂੰ ਛਕਾਇਆ ਹੈ
ਕਹਿਤ ਭਇਓ ਅਬ ਵਰਤਿਓ ਸਾਰੋ
ਜਦੋਂ ਭਾਈ ਬੁੱਧੂ ਦੇ ਕੋਲੋਂ ਭਾਈ ਲਖੂ ਨੇ ਆ ਕੇ ਪ੍ਰਸ਼ਾਦਾ ਮੰਗਿਆ ਭੋਜਨ ਮੰਗਿਆ ਤੇ ਭਾਈ ਬੁੱਧੂ ਕਹਿਣ ਲੱਗਾ ਹੁਣ ਤਾਂ ਲੰਗਰ ਪ੍ਰਸ਼ਾਦਾ ਵਰਤ ਚੁੱਕਾ ਸਾਰੀਆਂ ਸਿੱਖ ਸੰਗਤਾਂ ਦੇ ਵਿੱਚ ਵਰਤਾ ਦਿੱਤਾ ਹੈ
ਪੂਰਵ ਆਵਤ ਕਰਤ ਆਹਾਰੋ
ਪਹਿਲਾਂ ਆ ਜਾਂਦਾ ਸਿੱਖ ਸੰਗਤਾਂ ਜਦੋਂ ਚੱਲ ਕੇ ਆਈਆਂ ਸਨ ਇਹਨਾਂ ਦੇ ਨਾਲ ਪਹਿਲਾਂ ਚੱਲ ਕੇ ਆ ਜਾਂਦਾ ਤੇ ਤੂੰ ਵੀ ਭੋਜਨ ਛਕ ਲੈਂਦਾ ਹੁਣ ਤਾਂ ਸਾਰਾ ਭੋਜਨ ਜਿਹੜਾ ਉਹ ਵਰਤ ਚੁੱਕਾ ਹੈ
ਸਭ ਸੰਗਤ ਨੇ ਹੱਥ ਪਖਾਰੇ
ਹੁਣ ਤਾਂ ਸਿੱਖ ਸੰਗਤਾਂ ਦੇ ਜਿਹੜੇ ਨੇ ਉਹ ਭੋਜਨ ਛਕਣ ਤੋਂ ਬਾਅਦ ਹੱਥ ਧਵਾਏ ਗਏ ਜਲ ਦੇ ਨਾਲ ਸਿੱਖ ਸੰਗਤਾਂ ਨੇ ਹੱਥ ਧੋਤੇ ਹਨ
ਖਰੋ ਹੋਏ ਅਰਦਾਸ ਉਚਾਰੇ
ਭੋਜਨ ਪ੍ਰਸ਼ਾਦ ਛਕ ਕੇ ਜਦੋਂ ਸਿੱਖ ਸੰਗਤਾਂ ਖੜੀਆਂ ਹੋਈਆਂ ਸਾਵਧਾਨ ਹੋਈਆਂ ਅਰਦਾਸ ਕਰਨ ਦੇ ਲਈ ਗੁਰਚਰਨਾਂ ਦੇ ਵਿੱਚ
ਸ੍ਰੀ ਸਤਿਗੁਰ ਬੁੱਧੂ ਸਿੱਖ ਤੇਰੋ
ਤੇ ਕਹਿਣ ਲੱਗੇ ਹੁਣ ਅਰਦਾਸ ਕਰਦਿਆਂ ਸਿੱਖ ਨੇ ਅਰਦਾਸ ਕੀਤੀ ਹੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਭਾਈ ਬੁੱਧੂ ਜੋ ਤੁਹਾਡਾ ਪਿਆਰਾ ਮਹਾਨ ਧੀਰਜਵਾਨ ਸਿੱਖ ਹੈ
ਭੋਜਨ ਸਿੱਖ ਅਚਾਏ ਕਨੇਰੋ
ਇਹਨੇ ਤੁਹਾਡੇ ਸਿੱਖ ਸੰਗਤਾਂ ਨੂੰ ਬੜੇ ਪ੍ਰੇਮ ਨਾਲ ਭੋਜਨ ਪ੍ਰਸ਼ਾਦ ਤਿਆਰ ਕਰਕੇ ਛਕਾਇਆ ਗੁਰਚਰਨਾਂ ਦੇ ਵਿੱਚ ਅਰਦਾਸ ਕਰਦੇ ਆ ਬੇਨਤੀ ਕਰ ਰਿਹਾ ਗੁਰੂ ਕਾ ਸਿੱਖ ਇਹ ਸਤਿਗੁਰੂ ਪਾਤਸ਼ਾਹ ਜੀ ਭਾਈ ਬੁੱਧੂ ਨੇ ਬੜੇ ਪ੍ਰੇਮ ਨਾਲ ਭੋਜਨ ਪ੍ਰਸ਼ਾਦ ਤਿਆਰ ਕਰਕੇ ਆਪ ਜੀ ਦੀਆਂ ਸਿੱਖ ਸੰਗਤਾਂ ਨੂੰ ਭੋਜਨ ਛਕਾਇਆ ਹੈ
ਰਸ ਪਚਾਵਾ ਆਏ ਇਸੀ ਕੋ
ਕਿਰਪਾ ਕਰੋ ਇਹਦਾ ਜਿਹੜਾ ਕਾਰਜ ਉਹ ਸਿੱਧ ਹੋ ਜਾਏ ਜਿਹੜਾ ਆਵੇ ਦਾ ਕਾਰਜ ਹੈ ਆਪ ਕਿਰਪਾ ਕਰਕੇ ਸਿੱਧ ਕਰੋ
ਤੁਮ ਕਰੁਣਾ ਤੇ ਪਾ ਕਹਿ ਨੀਕੋ
ਤੁਹਾਡੀ ਕਿਰਪਾ ਦੇ ਨਾਲ ਇਹਦੇ ਜਿਹੜੇ ਆਵੇ ਦੇ ਵਿੱਚ ਇੱਟਾਂ ਨੇ ਉਹ ਚੰਗੀ ਤਰ੍ਹਾਂ ਪੱਕ ਜਾਣ ਉਹ ਪੱਕੀਆਂ ਹੋਈਆਂ ਇੱਟਾਂ ਜਿਹੜੀਆਂ ਨੇ ਵਿਕ ਜਾਣ ਇਹਦੇ ਕਾਰਜ ਜਿਹੜੇ ਨੇ ਉਹ ਸਵਰ ਜਾਣ
ਸੁਨ ਸਿੱਖ ਲੱਖੂ ਉਚਬ ਉਬਾਚਾ
ਤੇ ਜਦੋਂ ਗੁਰੂ ਕਾ ਸਿੱਖ ਇਹ ਅਰਦਾਸ ਕਰ ਰਿਹਾ ਸੀ ਕਿ ਸਤਿਗੁਰੂ ਪਾਤਸ਼ਾਹ ਜੀ ਭਾਈ ਬੁੱਧੂ ਤੁਹਾਡਾ ਸਿੱਖ ਹੈ ਤੇ ਇਹਨੇ ਆਪ ਜੀ ਦੀਆਂ ਸਿੱਖ ਸੰਗਤਾਂ ਨੂੰ ਬੜੇ ਪ੍ਰੇਮ ਨਾਲ ਭੋਜਨ ਛਕਾਇਆ ਪਾਤਸ਼ਾਹ ਸੇਵਾ ਕੀਤੀ ਹੈ ਕਿਰਪਾ ਕਰਿਓ ਇਹਦਾ ਕਾਰਜ ਸਵਾਰ ਦਿਓ ਇਹਦੀਆਂ ਇੱਟਾਂ ਪੱਕ ਜਾਣ ਜਦੋਂ ਇਸ ਤਰ੍ਹਾਂ ਨਾਲ ਬੇਨਤੀ ਕਰ ਰਿਹਾ ਤੇ ਉਧਰੋਂ ਭਾਈ ਲਖੂ ਉੱਚੀ ਆਵਾਜ਼ ਵਿੱਚ ਬੋਲਿਆ ਕਹਿਣ ਲੱਗਾ
ਬੁੱਧੂ ਰਹਿਓ ਪਚਾਵਾ ਕਾਚਾ
ਕਹਿਣ ਲੱਗਾ ਬੁੱਧੂ ਦਾ ਆਵਾ ਕੱਚਾ ਬੁੱਧੂ ਦਾ ਆਵਾ ਕੱਚਾ ਇਹ ਆਵਾ ਜਿਹੜਾ ਉਹ ਕੱਚਾ ਰਹੇਗਾ ਇੱਟਾਂ ਨਹੀਂ ਪੱਕਣਗੀਆਂ
ਫੇਰ ਛੁਦਾ ਤੁਰ ਦੀ ਨਾ ਆਹਾਰਾ
ਕਹਿਣ ਲੱਗਾ ਮੈਨੂੰ ਭੁੱਖੇ ਨੂੰ ਇਹਨੇ ਭੋਜਨ ਨਹੀਂ ਦਿੱਤਾ ਮੈਨੂੰ ਭੁੱਖ ਲੱਗੇ ਸੀ ਮੈਨੂੰ ਭੁੱਖਾ ਵੇਖ ਕੇ ਇਸ ਭੁੱਖੇ ਨੂੰ ਇਹਨੇ ਭੋਜਨ ਨਹੀਂ ਦਿੱਤਾ ਭੋਜਨ ਨਹੀਂ ਛਕਾਇਆ
ਨਹਿ ਪੱਕ ਹੈ ਭਾ ਦੋਸ਼ ਉਦਾਰਾ
ਕਹਿਣ ਲੱਗਾ ਇਹ ਦੋਸ਼ ਨੂੰ ਲੱਗੇਗਾ ਇਸ ਕਰਕੇ ਇਹਦੀਆਂ ਇੱਟਾਂ ਨਹੀਂ ਪੱਕਣਗੀਆਂ ਮੈਨੂੰ ਭੁੱਖ ਲੱਗੀ ਸੀ ਮੈਂ ਭੋਜਨ ਛਕਣ ਵਾਸਤੇ ਆਇਆ ਇਹਦੇ ਕੋਲੋਂ ਭੋਜਨ ਮੰਗਿਆ ਇਹਨੇ ਮੈਨੂੰ ਭੋਜਨ ਨਹੀਂ ਦਿੱਤਾ ਮੈਨੂੰ ਭੁੱਖਾ ਜਾਣ ਕੇ ਭੋਜਨ ਨਹੀਂ ਛਕਾਇਆ ਇਸ ਕਰਕੇ ਇਹਦਾ ਦੋਸ਼ ਹੈ ਇਹ ਦੋਸ਼ ਦੇ ਕਾਰਨ ਇਹਦੀਆਂ ਇੱਟਾਂ ਨਹੀਂ ਪੱਕਣਗੀਆਂ
ਸੁਣ ਬੁੱਧੂ ਲੱਖੂ ਸੰਗ ਕਹੈ
ਤੇ ਜਦੋਂ ਲੱਖੂ ਨੇ ਇਹ ਗੱਲ ਉੱਚੀ ਆਵਾਜ਼ ਚ ਕਹੀ ਤੇ ਲੱਖੂ ਦੀ ਇਹ ਸੁਣ ਕਰਕੇ ਭਾਈ ਬੁੱਧੂ ਕਹਿਣ ਲੱਗੇ
ਵੱਡਾ ਨਵੀਨ ਸਿੱਖ ਤੂੰ ਹੈ
ਕਹਿਣ ਲੱਗੇ ਤੂੰ ਬੜਾ ਨਵਾਂ ਸਿੱਖ ਹੈ ਕਈ ਵਾਰੀ ਕਹਿ ਦਿੰਦੇ ਨਾ ਆਪਣੇ ਆਪ ਨੂੰ, ਅਸੀਂ ਕਹਿੰਦੇ ਮੈਂ ਬੜਾ ਮਹਾਨ ਸਿੱਖ ਹਾਂ, ਦੂਜਾ ਤਾਂ ਐਵੇਂ ਹੀ ਹੈ। ਕਹਿਣ ਲੱਗੇ ਤੂੰ ਬੜਾ ਮਹਾਨ, ਕੋਈ ਨਵਾਂ ਸਿੱਖ ਆਇਆ ਚੱਲ ਕੇ ਗੁਰੂ ਦਾ,
ਮਮ ਕਾਰਜ ਹਿਤ ਗੁਰੂ ਉਬਾਚਾ,
ਮੇਰੇ ਕਾਰਜ ਦੇ ਵਾਸਤੇ ਗੁਰੂ ਸਾਹਿਬ ਨੇ ਬਚਨ ਕੀਤਾ। ਹੁਣ ਭਾਈ ਬੁੱਧੂ ਪ੍ਰੇਮ ਤਾਂ ਹੈ ਨਾ ਗੁਰਚਰਨਾਂ ਦੇ ਨਾਲ, ਬਚਨ ਤੇ ਭਰੋਸਾ ਹੈ, ਵਿਸ਼ਵਾਸ ਹੈ। ਕਈ ਵਾਰੀ ਸੇਵਾ ਕਰਦਿਆਂ ਕਿਤੇ ਨਾ ਕਿਤੇ ਸਾਡੇ ਕੋਲੋਂ ਅਜਿਹੀ ਗਲਤੀ ਹੋ ਜਾਂਦੀ ਹੈ, ਇਹ ਵੀ ਧਿਆਨ ਵਿੱਚ ਰੱਖ ਕੇ ਜਦੋਂ ਕਿਸੇ ਨੂੰ ਭੋਜਨ ਪ੍ਰਸ਼ਾਦ ਆਪਾਂ ਵੇਖਦੇ ਹਾਂ ਲੰਗਰ ਚੱਲ ਰਹੇ ਹੋਣ, ਤੇ ਕੋਈ ਲੋੜਵੰਦ ਚੱਲ ਕੇ ਆ ਜਾਏ, ਕਈ ਵਾਰੀ ਉਹਦੇ ਵਸਤਰ ਵੇਖ ਕੇ ਉਹਦੀ ਹਾਲਤ ਚੰਗੀ ਨਾ ਹੋਵੇ ਵੇਖ ਕੇ ਅਸੀਂ ਦੁਰਕਾਰ ਦਿੰਦੇ ਹਾਂ, ਭਜਾ ਦਿੰਦੇ ਹਾਂ ਵੀ ਭੱਜ ਜਾ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਪਤਾ ਨਹੀਂ ਕਿਸ ਰੂਪ ਵਿੱਚ ਕਿਸ ਮੌਜ ਵਿੱਚ ਹੈ, ਕਿਉਂਕਿ ਉਹ ਪ੍ਰਮਾਤਮਾ ਤਾਂ ਸਾਰਿਆਂ ਵਿੱਚ ਵਸਦਾ ਹੈ। ਇਸ ਕਰਕੇ ਇਹ ਵੀ ਧਿਆਨ ਵਿੱਚ ਰੱਖਣਾ ਹੈ। ਕਹਿਣ ਲੱਗੇ ਕਿ ਮੇਰੇ ਗੁਰੂ ਸਾਹਿਬ ਨੇ ਮੈਨੂੰ ਬਚਨ ਕੀਤਾ ਮੇਰਾ ਕਾਰਜ ਜਿਹੜਾ ਸਿੱਧ ਹੋਣ ਵਾਸਤੇ,
ਪੱਕ ਹੈ ਪਜਾਵਾ ਰਹੇ ਨਾ ਕਾਚਾ,
ਮੇਰਾ ਜਿਹੜਾ ਆਵਾ ਉਹ ਜ਼ਰੂਰ ਪੱਕੇਗਾ, ਉਹ ਕੱਚਾ ਨਹੀਂ ਰਹੇਗਾ, ਮੈਨੂੰ ਗੁਰੂ ਦੇ ਬਚਨਾਂ ਤੇ ਭਰੋਸਾ ਹੈ।
ਐਸੋ ਕੌਣ ਜੋ ਬਾਕ ਮਿਟਾਵੇ,
ਐਸਾ ਕਿਹੜਾ ਜਿਹੜਾ ਗੁਰੂ ਕਾ ਸਿੱਖ ਜਿਹੜਾ ਗੁਰੂ ਕੇ ਬਚਨ ਨੂੰ ਉਲਟਾ ਦੇਵੇ, ਐਸਾ ਕੋਈ ਨੀ ਜਿਹੜਾ ਗੁਰੂ ਦੇ ਕੀਤੇ ਹੋਏ ਬਚਨ ਨੂੰ ਉਲਟਾ ਦੇਵੇ।
ਗੁਰ ਕੋ ਕਹਿਓ ਸਦਾ ਸਫਲਾਵੇ,
ਗੁਰੂ ਦਾ ਕਹਿਆ ਹੋਇਆ ਸਦਾ ਸਫਲਾ ਹੁੰਦਾ, ਜੋ ਗੁਰੂ ਬਚਨ ਕਰ ਦਿੰਦਾ ਉਹ ਸਦਾ ਸਫਲ ਹੁੰਦਾ ਹੈ।
ਭੋਜਨ ਸਮੇਂ ਨਾ ਪਹੁੰਚੋ ਆਪ,
ਭਾਈ ਲਖੋ ਭੋਜਨ ਦੇ ਸਮੇਂ ਤਾਂ ਤੂੰ ਆਪ ਨੀ ਪਹੁੰਚਿਆ, ਜਦੋਂ ਸਿੱਖ ਸੰਗਤਾਂ ਚੱਲ ਕੇ ਆਈਆਂ ਛਕਣ ਵਾਸਤੇ, ਸਮੇਂ ਸਿਰ ਤੇ ਤੂੰ ਆਪ ਚੱਲ ਕੇ ਨਹੀਂ ਆਇਆ।
ਕ੍ਰੋਧ ਕਰੇ ਹਮ ਦੇ ਤੋ ਸਰਾਪ,
ਤੇ ਕ੍ਰੋਧ ਕਰਕੇ ਮੈਨੂੰ ਸਰਾਪ ਦੇਣਾ, ਭੋਜਨ ਦੇ ਸਮੇਂ ਸਿਰ ਆਇਆ ਆਪ ਨਹੀਂ, ਪਰ ਦੇਨਾ ਤੂੰ ਸਰਾਪ, ਉਲਟਾ ਮੈਨੂੰ ਸਰਾਪ ਦੇ ਰਿਹਾ ਹੈ।
ਹਮ ਭੀ ਹੈ ਗੁਰ ਸਿੱਖ ਮਹਾਨੇ,
ਅਸੀਂ ਵੀ ਗੁਰੂ ਕੇ ਮਹਾਨ ਸਿੱਖ, ਜੇ ਤੂੰ ਕਹਿਣਾ ਮੈਂ ਗੁਰੂ ਕਾ ਸਿੱਖ ਹਾਂ ਤਾਂ ਮੈਂ ਵੀ ਗੁਰੂ ਕਾ ਮਹਾਨ ਸਿੱਖ ਹਾਂ।
ਭੋਜਨ ਦੇ ਕਰ ਤ੍ਰਿਪਤਾਨੇ,
ਭਾਈ ਲਖੋ ਕਹਿਣ ਲੱਗਾ ਭਾਈ ਜਿੱਥੇ ਤੂੰ ਸਿੱਖ ਸੰਗਤਾਂ ਨੂੰ ਬੁਲਾ ਕੇ ਸੇਵਾ ਕੀਤੀ, ਭੋਜਨ ਛਕਾਇਆ, ਗੁਰੂ ਕੀਆਂ ਸਿੱਖ ਸੰਗਤਾਂ ਜਾਣਦਿਆਂ ਹੋਏ ਇਹਨਾਂ ਦੀ ਸੇਵਾ ਕੀਤੀ, ਉਹਨਾਂ ਸਿੱਖਾਂ ਦੇ ਵਿੱਚੋਂ ਮੈਂ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸਿੱਖ ਹਾਂ, ਤੇ ਮੈਨੂੰ ਭੁੱਖ ਲੱਗੀ ਸੀ, ਭੁੱਖ ਲੱਗੀ ਜਾਣ ਕਰਕੇ ਮੈਂ ਤੇਰੇ ਕੋਲੋਂ ਭੋਜਨ ਮੰਗਿਆ।
ਰਹੇ ਪਚਾਵਾ ਕਾਚਾ ਜਾਨ,
ਤੂੰ ਮੈਨੂੰ ਭੋਜਨ ਛਕਾਇਆ ਨਹੀਂ, ਇਸ ਕਰਕੇ ਤੇਰੇ ਆਵੇ ਜਿਹੜੇ ਉਹ ਕੱਚੇ ਰਹਿਣਗੇ, ਉਹ ਇੱਟਾਂ ਨਹੀਂ ਪੱਕਣਗੀਆਂ।
ਇਮ ਕਹਿ ਸਿੱਖ ਕੀਨ ਪ੍ਰਸਥਾਨ,
ਇਸ ਤਰ੍ਹਾਂ ਦੇ ਨਾਲ ਕਹਿ ਕੇ ਇਹ ਸਿੱਖ ਲਖੂ ਜਿਹੜਾ ਸੀ ਇਹ ਇਥੋਂ ਪ੍ਰਸਥਾਨ ਕਰ ਗਿਆ, ਕਿਤੇ ਹੋਰ ਚਲਾ ਗਿਆ।
ਦਿਵਸ ਅਗਲੇ ਬੁੱਧੂ ਗਯੋ,
ਅਗਲਾ ਦਿਨ ਚੜਿਆ, ਅਗਲੇ ਦਿਨ ਭਾਈ ਬੁੱਧੂ ਚੱਲ ਕੇ ਆਵਿਆਂ ਦੇ ਕੋਲ ਗਿਆ।
ਜਾਇ ਈਟਕਾ ਦੇਖਤ ਪਯੋ,
ਜਾ ਕਰਕੇ ਇਹਨੇ ਉਹ ਮੋਰੇ ਖੋਲੇ ਤੇ ਜਾ ਕਰਕੇ ਉਹ ਆਵਿਆਂ ਦੇ ਵਿੱਚ ਇੱਟਾਂ ਵੇਖਣ ਲੱਗਾ।
ਜਿਤ ਕ ਨਿਕਾਲੀ ਪੀਲੀ ਆਵਤ,
ਜਿਹੜੀਆਂ ਇੱਟਾਂ ਜਿੰਨੀਆਂ ਕੁ ਵਿੱਚੋਂ ਕੱਢੀਆਂ ਉਹ ਸਾਰੀਆਂ ਪਿੱਲੀਆਂ ਨਿਕਲੀਆਂ, ਜਿਹੜੀਆਂ ਇੱਟਾਂ ਸਨ ਉਹ ਜਦੋਂ ਕੱਢਦਾ ਵਿੱਚੋਂ ਵੇਖਣ ਵਾਸਤੇ ਤੇ ਉਹ ਪਿੱਲੀਆਂ ਅੰਦਰੋਂ ਨਿਕਲੀਆਂ ਹਨ।
ਪਾਕੀ ਲਾਲ ਨਹੀਂ ਦ੍ਰਿਸ਼ਟਾਵਤ,
ਹੁਣ ਵੇਖਿਆ ਕਿ ਕੋਈ ਵੀ ਲਾਲ ਪੱਕੀ ਇੱਟ ਨਜ਼ਰ ਨਹੀਂ ਆਉਂਦੀ, ਸਾਰੀਆਂ ਜਿਹੜੀਆਂ ਇੱਟਾਂ ਹਨ ਉਹ ਪਿੱਲੀਆਂ ਹਨ।
ਚੱਕਰਿਤ ਚਿਤ ਤੂਸ਼ਣ ਕਰ ਖਰਿਓ,
ਬੜਾ ਚੱਕਰਤ ਹੋਇਆ, ਤੂਸ਼ਣ ਹੋਇਆ, ਬੜਾ ਹੈਰਾਨ ਹੋਇਆ, ਚੁੱਪ ਕਰਕੇ ਖੜਾ ਹੈ।
ਮੂਲ ਨਫਾ ਸਭ ਘਾਟਾ ਭਰਿਓ,
ਕਹਿਣ ਲੱਗੇ ਮੈਨੂੰ ਇਹਦੇ ਵਿੱਚੋਂ ਮੁਨਾਫਾ ਤਾਂ ਕੀ ਹੋਣਾ ਸੀ, ਮੈਨੂੰ ਤਾਂ ਘਾਟਾ ਪੈ ਗਿਆ, ਮੈਂ ਕਰਜ਼ ਚੁੱਕ ਕੇ ਜਿਹੜਾ ਇਹ ਆਵੇ ਲਾਏ ਸਨ।
ਬ੍ਰਿੰਦ ਰੁਪਈਆ ਲਾਗਤ ਪਈ,
ਬਹੁਤ ਵੱਡੇ ਗਿਣਤੀ ਵਿੱਚ ਰੁਪਈਆ, ਮੈਂ ਹਜ਼ਾਰਾਂ ਦੇ ਗਿਣਤੀ ਵਿੱਚ ਰੁਪਈਆ ਖਰਚ ਕੀਤਾ।
ਮਾਟੀ ਸੋ ਮਾਟੀ ਮਿਲ ਗਈ,
ਉਹ ਤਾਂ ਮੇਰਾ ਸਾਰਾ ਮਿੱਟੀ ਵਿੱਚ ਮਿਲ ਗਿਆ, ਮਿੱਟੀ ਦੀ ਮਿੱਟੀ ਹੋ ਗਿਆ, ਉਹ ਧਨ ਜਿਹੜਾ ਮੇਰਾ ਖਰਚ ਕੀਤਾ ਕਿਸੇ ਕੰਮ ਨਾ ਆਇਆ।
ਬਹੁਤ ਬੇਸੂਰਤ ਰਿਣ ਤੇ ਤਰਾਸਾ,
ਬੜਾ ਹੁਣ ਝੂਰਦਾ ਕਿ ਮੇਰੇ ਤੇ ਕਰਜ਼ ਚੜ ਗਿਆ, ਹੁਣ ਕਰਜ਼ਦਾਰ ਹੋ ਗਿਆ, ਮੈਂ ਕਿਵੇਂ ਕਰਜ਼ਾ ਲਾਵਾਂਗਾ, ਬਾਣੀਏ ਦੇ ਕੋਲੋਂ ਧਨ ਚੁੱਕ ਕੇ ਕਰਜ਼ ਲੈ ਕੇ ਮੈਂ ਆਵੇ ਲਾਏ ਸਨ, ਮਨ ਵਿੱਚ ਇਹ ਖਿਆਲ ਲੈ ਕੇ ਇੱਟਾਂ ਪੱਕਣਗੀਆਂ, ਵੇਚਾਂਗਾ, ਮੁਨਾਫਾ ਹੋਏਗਾ, ਬਾਣੀਏ ਦਾ ਕਰਜ਼ ਚੁਕਾ ਦਿਆਂਗਾ, ਮੇਰੇ ਸਿਰ ਤੇ ਕਰਜ਼ਾ ਚੜ ਗਿਆ, ਮੈਂ ਕਿਵੇਂ ਉਤਾਰਾਂਗਾ।
ਕਿਆ ਕਰ ਹਾਂ ਮੈਂ ਗਰ ਮਹਿ ਫਾਸਾ,
ਮੈਂ ਕੀ ਕਰਾਂ, ਮੇਰੇ ਗਲ ਵਿੱਚ ਤਾਂ ਫਾਹੀ ਪੈ ਗਈ, ਬਾਣੀਏ ਨੇ ਤਾਂ ਕਰਜ਼ ਮੰਗਣਾ, ਉਹਨੇ ਧਨ ਦਿੱਤਾ, ਉਹਨੇ ਮੰਗਣਾ ਮੇਰੇ ਕੋਲੋਂ, ਇਹ ਤਾਂ ਮੇਰੇ ਗਲ ਦੇ ਵਿੱਚ ਫਾਹੀ ਪੈ ਗਈ।
ਕਰੀ ਧੀਰ ਗੁਰਬਚਨ ਵਿਚਾਰਾ,
ਫਿਰ ਮਨ ਨੂੰ ਧੀਰਜ ਦਿੰਦਾ, ਗੁਰੂ ਦੇ ਬਚਨ ਤੇ ਵਿਚਾਰ ਕਰਦਾ ਹੈ।
ਤਬ ਲਵਪੁਰ ਤੇ ਤੁਰਤ ਪਧਾਰਾ,
ਹੁਣ ਇਧਰੋਂ ਲਾਹੌਰ ਤੋਂ ਫਿਰ ਚਾਲਾ ਪਾਇਆ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲ, ਕਿ ਚੱਲ ਕੇ ਮੇਰੇ ਗੁਰੂ ਨੇ ਬਚਨ ਕੀਤਾ ਤੇ ਮੈਂ ਗੁਰੂ ਸਾਹਿਬ ਦੇ ਬਚਨ ਨੂੰ ਉਹ ਮਨ ਅੰਦਰ ਧਾਰਨ ਕਰਕੇ ਕਿ ਗੁਰੂ ਸਾਹਿਬ ਕੋਲ ਜਾ ਕੇ ਬੇਨਤੀ ਕਰਕੇ ਕਾਰਨ ਪੁੱਛਾਂ ਲਾਹੌਰ ਤੋਂ ਚੱਲ ਕੇ ਕਿਵੇਂ ਅੰਮ੍ਰਿਤਸਰ ਸਾਹਿਬ ਆਉਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਨੂੰ ਜਦੋਂ ਦੱਸਦਾ ਤੇ ਸਤਿਗੁਰੂ ਪਾਤਸ਼ਾਹ ਜੀ ਦੱਸਦੇ ਨੇ ਕਿ ਗੁਰੂ ਕੇ ਸਿੱਖ ਵੀ ਮਹਾਨ ਨੇ, ਜਿਹੜਾ ਪੂਰਨ ਗੁਰੂ ਕਾ ਸਿੱਖ ਹੈ ਗੁਰੂ ਦੇ ਕਹੇ ਹੋਏ ਬਚਨ ਨੂੰ ਉਹ ਟਾਲ ਸਕਦਾ, ਪਰ ਸਿੱਖ ਦਾ ਕਿਹਾ ਹੋਇਆ ਬਚਨ ਗੁਰੂ ਨਹੀਂ ਟਾਲ ਸਕਦਾ। ਕਿਵੇਂ ਪਹੁੰਚਦੇ ਨੇ ਫਿਰ, ਕਿਵੇਂ ਗੁਰੂ ਸਾਹਿਬ ਪਾਤਸ਼ਾਹ ਬਚਨ ਕਰਦੇ ਨੇ, ਭਾਈ ਬਦੂ ਤੇਰੇ ਕੋਲੋਂ ਹੋਈ ਤਾਂ ਗਲਤੀ, ਤੂੰ ਭੁੱਖੇ ਸਿੱਖ ਨੂੰ ਭੋਜਨ ਨਹੀਂ ਛਕਾਇਆ, ਪਰ ਹੁਣ ਤੇਰੀਆਂ ਭਾਵਨਾ ਵੀ ਠੀਕ ਹੈ, ਤੇਰੀਆਂ ਕੱਚੀਆਂ ਇੱਟਾਂ ਜਿਹੜੀਆਂ ਪਿੱਲੀਆਂ ਇੱਟਾਂ ਨੂੰ ਪੱਕੇ ਦੇ ਭਾਅ ਵਿਕਣਗੀਆਂ। ਕਿਵੇਂ ਗੁਰੂ ਸਾਹਿਬ ਪਾਤਸ਼ਾਹ ਬਚਨ ਕਰਦੇ ਨੇ, ਆਪ ਜੀ ਅਗਲੇਰੇ ਪ੍ਰਕਰਨ ਅੰਦਰ ਸਰਵਣ ਕਰੋਗੇ।